प्रयोग पर बछरा अन गाए तरह थन लात पर लगावे हंस जो त्याग को मान सरोवर खोज तो भुख जगन्ना पावे चक्रपति निज भूपत त्याग के पूर पे जाए के दास ले जावे तैसे गुर सिख सेव करे जग और सुदेव न पाप बचावे।
वाहिगुरु जी का खालसा
वाहिगुरु जी की
फतेह। तन तन गुरुदेव जिस संग हर जपे गुर कृपाल जपे ताव गुण सब छपे करण कारण कृपा निदान पतत पावन भगत बछल सतगुरु। धन धन श्री गुरु ग्रंथ साहिब सचे पातशाह दे पावन चरणा कमलां च जुड़ बैठे गुरु का खास रूप गुरु खालसा साध संगत नौवे पातशाह धन धन श्री गुरु तेग बहादुर साहिब जी महाराज जी दे पावन पवित्र इतिहासक स्थान ते नता प्रति हाजरियां भर के जुड़ के गुरु पातशाह छेवे पातशाह धन गुरु हरगोबिंद साहिब महाराज जी दी पावन पवित्र जीवन कथा बहुत ही श्रद्धा भावना सत्कार सहित सरवण कर रहे। सतगुरु गरीब नवाज पातशाह जी महाराज जी दे दर कर दे प्रेमी सेवक सिख महान विद्वान सिख पंथ दे वेद व्यास भाई साहब भाई गुरदास जी दा प्रसंग चल रहा है। भाई गुरदास जी काशी वाराणसी बनारस पहुंचे हैं। काशी दा जो राजा है बनारस दा जो राजा है वो भाई साहब भाई गुरदास जी का सेवक बन गया। भाई साहब उन्हां दी चरण पौल लैके गुरु की सिखी ने धारण कीती है। भाई गुरदास जी का बड़ा भारी प्रचार ते प्रसार सारे काशी विच होया क्योंकि जदों काशी का बनारस का राजा भाई साहब का सेवक सिख बन गया तो सुभाविक से सारे बनारस दे विच काशी दे विच भी ए गल प्रचलित होनी सी क्योंकि जो साडे देश दे वड्डे व्यक्ति करदे हन जो वड्डे ने किसे पदवी ते ने रुतबे ते ने ओ व्यक्ति जो कम करदे ने सारी दुनिया च पता लग जांदा। तो राजे ने सिखी धारण कीती इस करके नगर विच भी पता लगा बहुत सारे ब्राह्मण पंडित इकट्ठे होके भाई गुरदास जी को आए चर्चा करन वास्ते। भाई साहब नाल आके चर्चा करदे ने कहंदे ने भाई साहब नूं भाई गुरदास जी तुसी शिव नगरी विच क्योंकि बनारस जिहड़ी है इहनू शिव काशी कहंदे हन शिव जी दी नगरी है ते तुसी शिव काशी शिव नगरी विच आए हो ਇਹ ਤੁਹਾਡੇ ਭਾਗ ਹਨ ਇਸ ਕਰਕੇ ਤੁਸੀਂ ਇਸ ਨਗਰੀ ਵਿਚ ਜੋ ਇਸ ਨਗਰੀ ਦਾ ਭਗਵਾਨ ਸ਼ਿਵ ਹੈ ਉਹਦੇ ਸੇਵਕ ਬਣ ਜਾਓ ਉਹਦੇ ਮੁਰੀਦ ਬਣ ਜਾਓ। ਤੋ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੇ ਅੰਦਰ ਦਾ ਨਿਸ਼ਚਾ ਕਿ ਮੈਂ ਆਪਣੇ ਗੁਰੂ ਨੂੰ ਛੱਡ ਕੇ ਕਿਸੇ ਹੋਰ ਦੇਵਤੇ ਦੀ ਪੂਜਾ ਨਹੀਂ ਕਰ ਸਕਦਾ ਆਪਣੇ ਗੁਰੂ ਨੂੰ ਛੱਡ ਕੇ ਮੈਂ ਗੁਰੂ ਤੋਂ ਬੇਮੁਖ ਨਹੀਂ ਹੋ ਸਕਦਾ। ਭਾਈ ਸਾਹਿਬ ਨੇ ਵੀ ਦੱਸਿਆ ਜੇ ਗੁਰੂ ਰਿਸ ਪਵੇ ਤੇ ਸਾਰੀ ਦੁਨੀਆਂ ਰੁੱਸ ਜਾਂਦੀ ਹੈ ਜੇ ਗੁਰੂ ਰੁੱਸ ਜਾਏ ਤੇ ਸਾਰੀ ਦੁਨੀਆਂ ਰੁੱਸ ਜਾਂਦੀ ਹੈ ਤੇ ਜੇ ਗੁਰੂ ਖੁਸ਼ ਹੋ ਜਾਏ ਤੇ ਤਰਲੋਕੀ ਖੁਸ਼ ਹੋ ਜਾਂਦੀ ਹੈ ਸਾਰੀਆਂ ਗੁਪਤ ਰੂਹਾਂ ਵੀ ਖੁਸ਼ ਹੋ ਜਾਂਦੀਆਂ ਹਨ। ਤੋ ਭਾਈ ਸਾਹਿਬ ਜੀ ਨੇ ਇੱਕ ਸਵਈਆ ਉਚਾਰਿਆ ਆਓ ਮਨ ਬਿਰਤੀਆਂ ਇਕਾਗਰ ਕਰੀਏ ਗੁਰੂ ਸਾਹਿਬ ਦੇ ਚਰਨਾਂ ਨਾਲ ਸੁਰਤੀਆਂ ਬਿਰਤੀਆਂ ਜੋੜ ਲਈਏ और सतगुरां दा इतिहास भाई साहब भाई गुरदास जी जिवें इन्हां ब्राह्मणा नाल चर्चा करके इन्हां ब्राह्मणा नूं जित रहे ने ਉਹ ਕਥਾ ਸਰਵਣ ਕਰਨ ਤੋਂ ਪਹਿਲਾਂ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ ਸਵਈਆ ਮਾਤ ਬੇਉਗ ਪਰ ਬਛੇਰਾ ਅਨਗਾਏ ਤਰ੍ਹਾਂ ਥਨ ਲਾਤ ਲਗਾਵੇ
ਭਾਈ ਸਾਹਿਬ ਜੀ ਇੱਥੇ ਉਦਾਹਰਣ ਦੇ ਰਹੇ ਨੇ ਕਹਿੰਦੇ ਵੀ ਆਪਣੀ ਮਾਂ ਦਾ ਦੁੱਧ ਛੱਡ ਕੇ ਗਊ ਦਾ ਬਛੜਾ ਹੁੰਦਾ ਨਾ ਹੁਣ ਉਹ ਬਛੜਾ ਆਪਣੀ ਮਾਂ ਜਿਹੜੀ ਜਿਹੜੀ ਉਹਨੂੰ ਜਨਮ ਦੇਣ ਵਾਲੀ ਹੈ ਉਹਦਾ ਥਣ ਛੱਡ ਕੇ ਉਹਦਾ ਦੁੱਧ ਛੱਡ ਕੇ ਜੇ ਨਾਲ ਕੋਈ ਦੂਸਰੀ ਗਊ ਬੱਧੀ ਹੈ ਉਹਦੇ ਥਣਾਂ ਨੂੰ ਆਪਣੇ ਮੂੰਹ ਵਿੱਚ ਪਾਉਂਦਾ ਤੇ ਉਹ ਗਊ ਕੀ ਕਰਦੀ ਹੈ ਲੱਤ ਮਾਰ ਕੇ ਪਰੇ ਕਰ ਦਿੰਦੀ ਕਿਉਂਕਿ ਉਹਦਾ ਬਛੜਾ ਨੀ ਨਾ ਹੈ ਆਪਣੀ ਮਾਂ ਨੂੰ ਛੱਡ ਕੇ ਜੋ ਦੂਸਰੇ ਗਊ ਦੇ ਥਣਾਂ ਨੂੰ ਮੂੰਹ ਵਿੱਚ ਪਾਉਂਦਾ ਹੈ ਤਾਂ ਉਹ ਗਊ ਉਹਨੂੰ ਦੁੱਧ ਪੀਣ ਦੀ ਬਜਾਏ ਲੱਤ ਮਾਰ ਕੇ ਵਗਾ ਕੇ ਪਰੇ ਸੁੱਟ ਦਿੰਦੀ ਹੈ ਦੂਰ ਕਰ ਦਿੰਦੀ ਹੈ
ਹੰਸ ਜੋ ਤਿਆਗ ਕੈ ਮਨ ਸਰੂਪ ਖੋਜਤ ਪੁਖਰ ਚੋਗ ਨਾ ਪਾਵੇ
ਹੰਸ ਦਾ ਸੁਭਾਅ ਹੈ ਮਾਨ ਸਰੋਵਰ ਤੇ ਮੋਤੀ ਚੁਗਦਾ ਹੁਣ ਹੰਸ ਮਾਨ ਸਰੋਵਰ ਨੂੰ ਛੱਡ ਕੇ ਪੋਖਰ ਛੱਪੜ ਨੂੰ ਕਹਿੰਦੇ ਨੇ ਮਾਨ ਸਰੋਵਰ ਨੂੰ ਛੱਡ ਕੇ ਛੱਪੜ ਵਿੱਚੋਂ ਆ ਕੇ ਚੋਗ ਚੁਗਣ ਲੱਗੇ ਉਹਨੂੰ ਚੋਗ ਨਹੀਂ ਮਿਲਦਾ ਉਹਨੂੰ ਮੋਤੀ ਨਹੀਂ ਮਿਲਦੇ ਕਿੱਥੇ ਮਾਨ ਸਰੋਵਰ ਤੇ ਕਿੱਥੇ ਛੱਪੜ ਮਾਨ ਸਰੋਵਰ ਨੂੰ ਛੱਡ ਕੇ ਕਿਸੇ ਛੱਪੜ ਵਿੱਚੋਂ ਹੰਸ ਨੂੰ ਖਾਣ ਵਾਸਤੇ ਚੋਗਾ ਨਹੀਂ ਮਿਲਦਾ ਉਹਨੂੰ ਖਾਣ ਵਾਸਤੇ ਮੋਤੀ ਨਹੀਂ ਮਿਲਦੇ
ਚੱਕਰਪਤੀ ਨਿਜ ਭੂਪਤ ਤਿਆਗ ਕੈ ਹੋਰ ਪੈ ਜਾਏ ਕੈ ਦਾਸ ਲਜਾਵੇ
ਚੱਕਰਵਰਤੀ ਰਾਜੇ ਦਾ ਕੋਈ ਸੇਵਕ ਹੋਵੇ ਚੱਕਰਵਰਤੀ ਰਾਜੇ ਦਾ ਕੋਈ ਨੌਕਰ ਹੋਵੇ ਤੇ ਉਹ ਚੱਕਰਵਰਤੀ ਰਾਜੇ ਨੂੰ ਛੱਡ ਕੇ ਕਿਸੇ ਭਿਖਾਰੀ ਦਾ ਦਾਸ ਬਣਦੇ ਜਾ ਕੇ ਉਹਨੂੰ ਕੀ ਮਿਲਣਾ ਉਥੋਂ ਚੱਕਰਵਰਤੀ ਰਾਜੇ ਨੂੰ ਛੱਡ ਕੇ ਕਿਸੇ ਹੋਰ ਦਾ ਜਾ ਕੇ ਦਾਸ ਹੋਵੇ ਉਹਨੂੰ ਲਾਜ ਲੱਗਦੀ ਉਹਨੂੰ ਸ਼ਰਮਿੰਦਾ ਹੋਣਾ ਪੈਂਦਾ ਕਿੱਥੇ ਤਾਂ ਚੱਕਰਵਰਤੀ ਰਾਜੇ ਦਾ ਸੇਵਕ ਹੈ ਤੇ ਕਿੱਥੇ ਆਇਆ ਹੋਇਆ ਕਿੱਥੇ ਮੇਰੇ ਜੇ ਭਿਖਾਰੀ ਦੇ ਕੋਲ ਆਇਆ ਹੋਇਆ ਏਦਾਂ ਉਹਨੂੰ ਲਾਜ ਲੱਗਦੀ ਹੈ ਉਹਨੂੰ ਸ਼ਰਮਿੰਦਾ ਹੋਣਾ ਪੈਂਦਾ ਹੈ
ਤੈਸੇ ਗੁਰੂ ਸਿੱਖ ਸੇਵਕ ਕਰੈ ਜਗ ਔਰ ਸੁਦੇਵ ਨਾ ਪਾਪ ਬਚਾਵੇ
ਤੈਸੇ ਗੁਰੂ ਕਾ ਸਿੱਖ ਆਪਣੇ ਗੁਰੂ ਨੂੰ ਛੱਡ ਕੇ ਜੇ ਕਿਸੇ ਹੋਰ ਦੇਵੀ ਦੇਵਤੇ ਦੀ ਜਾ ਕੇ ਪੂਜਾ ਕਰੇ ਤਾਂ ਉਹਦੀ ਪੂਜਾ ਕਰਕੇ ਉਹਨੂੰ ਸਗੋਂ ਪਾਪ ਲੱਗਦਾ ਹੈ ਉਹਨੂੰ ਉਹਦੇ ਜਿਹੜੇ ਪਾਪ ਨੇ ਉਹ ਨਿਵਿਰਤ ਨਹੀਂ ਹੁੰਦੇ ਜਿਵੇਂ ਉੱਤੇ ਉਦਾਹਰਣਾਂ ਦਿੱਤੀਆਂ ਨੇ ਨਾ ਕਿ ਆਪਣੀ ਗਊ ਦੇ ਆਪਣੀ ਮਾਂ ਦੇ ਦੁੱਧ ਨੂੰ ਛੱਡ ਕੇ ਜੇ ਬਛੜਾ ਦੂਸਰੀ ਗਊ ਦੇ ਦੁੱਧ ਨੂੰ ਮੁੱਖ ਵਿੱਚ ਪਾਉਂਦਾ ਹੈ ਤਾਂ ਉਹਨੂੰ ਲੱਤਾਂ ਹੀ ਪੈਂਦੀਆਂ ਨੇ ਨਾ ਮਾਨ ਸਰੋਵਰ ਛੱਡ ਕੇ ਛੱਪੜ ਵਿੱਚੋਂ ਕਦੇ ਮੋਤੀ ਨਹੀਂ ਲੱਭੇ ਹੰਸ ਨੂੰ ਇਸੇ ਤਰ੍ਹਾਂ ਜੇ ਕੋਈ ਸਿੱਖ ਗੁਰੂ ਨੂੰ ਛੱਡ ਕੇ ਕਿਸੇ ਹੋਰ ਦੇਵੀ ਦੇਵਤੇ ਕੋਲ ਜਾਵੇ ਤੇ ਉਹਦੇ ਪਾਪ ਨਿਵਿਰਤ ਨਹੀਂ ਹੁੰਦੇ ਸਗੋਂ ਉਹਨੂੰ ਹੋਰ ਸ਼ਰਮਿੰਦਾ ਹੋਣਾ ਪੈਂਦਾ ਖਾਲਸਾ ਜੀ ਇਹ ਭਾਈ ਗੁਰਦਾਸ ਜੀ ਦੇ ਬਚਨ ਉਹਨਾਂ ਲੋਕਾਂ ਵਾਸਤੇ ਨੇ ਜਿਹੜੇ ਗੁਰਦੁਆਰੇ ਆ ਕੇ ਵੀ ਮੱਥਾ ਟੇਕੀ ਜਾਂਦੇ ਨੇ ਜੇ ਕੋਈ ਰਾਹ ਚ ਮੰਦਰ ਆ ਜਾਏ ਤੇ ਉੱਥੇ ਵੀ ਨੱਕਾਂ ਰਗੜੀ ਜਾਂਦੇ ਨੇ ਕੋਈ ਪੀਰ ਦੀ ਕਬਰ ਆ ਗਈ ਕੋਈ ਮੜੀ ਆ ਗਈ ਹਰ ਜਗ੍ਹਾ ਤੇ ਹੀ ਮੱਥਾ ਟੇਕੀ ਜਾਂਦੇ ਨੇ ਤੇ ਫਿਰ ਜੇ ਉਹਨਾਂ ਨੂੰ ਕਹੋ ਨਾ ਵੀ ਇੱਥੇ ਕਿਉਂ ਮੱਥਾ ਟੇਕਦਾ ਕਹਿੰਦੇ ਜੀ ਰੱਬ ਤਾਂ ਸਾਰੇ ਪਾਸੇ ਹੈ ਇਹ ਜਵਾਬ ਦਿੰਦੇ ਅੱਗੋਂ ਕਹਿੰਦੇ ਜੀ ਪਰਮੇਸ਼ਰ ਤਾਂ ਸਾਰੇ ਪਾਸੇ ਹੀ ਹੈ ਫਿਰ ਉਹਨਾਂ ਬੰਦਿਆਂ ਨੂੰ ਮੈਂ ਇਹ ਜਵਾਬ ਦੇਣਾ ਚਾਹੁੰਦਾ ਵੀ ਰਾਹ ਵਿੱਚ ਕੁੱਤਾ ਹੋਵੇ ਨਾ ਗਲਿਆ ਸੜਿਆ ਚਿੱਚੜ ਪਰੇ ਹੋਣ ਉਹਨੂੰ ਵੀ ਮੱਥਾ ਟੇਕਿਆ ਕਰ ਕਿਉਂਕਿ ਰੱਬ ਤਾਂ ਉਹਦੇ ਵਿੱਚ ਵੀ ਹੈ ਉਹਨੂੰ ਵੇਖ ਕੇ ਤੇ ਗਲਾਨੀ ਕਰਕੇ ਕੋਲੋਂ ਲੰਘ ਜਾਂਦਾ ਵੀ ਇਹਦੇ ਕੀੜੇ ਪਏ ਹੋਏ ਨੇ ਉਹਦੇ ਚ ਰੱਬ ਨੀ ਦਿਸਦਾ ਉਹ ਬ੍ਰਹਮ ਦ੍ਰਿਸ਼ਟੀ ਹੈ ਸਿੱਖ ਦਾ ਨਿਸ਼ਚਾ ਹੈ ਕਿ ਸਿਰਫ ਆਪਣੇ ਗੁਰੂ ਦੀ ਸੇਵਾ ਕਰੇ ਜਾਗਤ ਜੋਤ ਜਪੈ ਨਿਸਬਾਸਰ ਏਕ ਬਿਨਾ ਮਨ ਨੈਕ ਨਾ ਆਨੈ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਟ ਭੂਲ ਨਾ ਮਾਨੈ ਭੁੱਲ ਕੇ ਵੀ ਕਦੇ ਕਿਸੇ ਬ੍ਰਤ ਨੂੰ ਗੋਰ ਨੂੰ ਮੜੀ ਨੂੰ ਕਿਸੇ ਹੋਰ ਦੇਵੀ ਦੇਵਤੇ ਦੀ ਪੂਜਾ ਸਿੱਖ ਨੇ ਨੀ ਕਰਨੀ भाई गुरदास जी नूं कह रहे सी पंडित भी तुसी शिव जी की पूजा करो शिव नगरी च आयो। भाई गुरदास जी कहते मैं अपने गुरु की सेवा छड के क्यों किते होर जावां, चक्रवर्ती राजे नूं छड के नौकरां नूं मनाउंदा फिरां, किते तां मेरी चक्रवर्ती राजे नाल संधि है ते मैं राजे नूं छड के किसे नौकर नूं जिहड़ा बाहर खलोता होया उहदे नाल जाके मित्रता पावां, लोक मैनू तिरकारा ही पाउणगे ना, भी एक पासे राजे नाल बणदी दूजे पासे नौकरां नाल टुरिया फिरदा। भाई गुरदास जी कहिंदे इह सिक्खी दा सिद्धांत नहीं है, सिक्खी दा सिद्धांत है कि सिख सिर्फ अपने गुरु अगे झुकदा है, अपने गुरु नूं पूजदा है, अपने गुरु नूं नमस्कारदा है। उह कहिंदा है कि सतगुरां तों बिना कोई होर दूजा है ही नहीं, दूजा काहे सिमरिया, जम्मै तै मर जाए, अपने गुरु नूं छड के दूजे नूं क्यों सिमरिया जिहड़ा जमदा मरदा रहिंदा है, जिहड़ा आवागौण दे चक्करां विच पिया रहिंदा है, उहदी पूजा क्यों करिए। सिक्खी दा सिद्धांत नहीं, सिख ने सिर्फ अपने गुरु नूं पूजना। एक गल है पल्ले बन लो भाई गुरदास जी दी, भाई गुरदास जी दी जिहड़ी बाणी है ਉਹ ਪੜ੍ਹੇ ਬਿਨਾਂ ਸਮਝੇ ਬਿਨਾਂ ਸਿੱਖੀ ਦਾ ਬੋਧ ਨਹੀਂ ਹੁੰਦਾ ਕਿ ਸਿੱਖੀ ਕੀ ਹੈ। ਇਸ ਕਰਕੇ ਮੈਂ ਅਕਸਰ ਸੰਗਤ ਵਿਚ ਬੇਨਤੀ ਕਰਦਾ ਹੁੰਦਾ ਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਬਾਣੀ ਜ਼ਰੂਰ ਪੜ੍ਹਿਆ ਕਰੋ, ਭਾਈ ਗੁਰਦਾਸ ਜੀ ਦੀ ਬਾਣੀ ਦੀ ਵਿਚਾਰ ਜ਼ਰੂਰ ਕਰਿਆ ਕਰੋ। ਮੇਰੇ ਮਨ ਦਾ ਵੀ ਫੁਰਨਾ ਕਿ ਜਦੋਂ ਇਹ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਦੀ ਸਮਾਪਤੀ ਹੋਵੇ ਤੇ ਜੇ ਸੰਗਤ ਦੀ ਆਗਿਆ ਹੋਵੇਗੀ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਬਾਣੀ ਦੀ ਕਥਾ ਕਰਾਂਗੇ। ਬਹੁਤ ਸਾਰੇ ਪ੍ਰੇਮੀ ਸਿੱਖ ਵੀ ਦਾਸ ਨੂੰ ਹੁਕਮ ਕਰਦੇ ਨੇ, ਨੌਜਵਾਨ ਵੀਰ ਵੀ ਕਹਿੰਦੇ ਨੇ ਕਈ ਵਾਰ ਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਬਾਣੀ ਦੀ ਉਹਨਾਂ ਦੀ ਕਵਿਤਾ ਸਵਈਆਂ ਦੀ ਵਾਰਾਂ ਦੀ ਕਥਾ ਹੋਣੀ ਚਾਹੀਦੀ ਹੈ। ਗੁਰੂ ਸਾਹਿਬ ਨੇ ਜੇ ਤੰਦਰੁਸਤੀਆਂ ਬਖਸ਼ੀਆਂ ਜਿਵੇਂ ਸਤਿਗੁਰਾਂ ਨੂੰ ਪਾਇਆ ਤੇ ਕਰਾਂਗੇ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਬਾਣੀ ਪੜ੍ਹੇ ਬਿਨਾਂ ਸਮਝੇ ਬਿਨਾਂ ਸਿੱਖੀ ਦਾ ਬੋਧ ਨਹੀਂ ਹੁੰਦਾ ਕਿ ਸਿੱਖੀ ਕੀ ਹੈ। ਹੁਣ ਇੱਥੇ ਕਿੱਡਾ ਵੱਡਾ ਕਮਾਲ ਦਾ ਵਚਨ ਕਿ ਸਿੱਖ ਵਾਸਤੇ ਕਿ ਗੁਰੂ ਤੋਂ ਬਿਨਾਂ ਮੈਂ ਕਿਸੇ ਹੋਰ ਨੂੰ ਨਹੀਂ ਪੂਜਦਾ, ਮੈਂ ਸਿਰਫ ਆਪਣੇ ਗੁਰੂ ਦੀ ਆਰਾਧਨਾ ਕਰਦਾ ਹਾਂ।
ਦੁਵੇਰਾ ਇੱਥੇ ਆਦਕ ਉੱਤਰ ਦੀਏ ਜਿਜਨ ਮਾਨ ਕਰ ਭੰਗ,
ਇਤਿਹਾਦਕ ਹੋਰ ਵੀ ਕਈ ਪ੍ਰਮਾਣ ਦੇ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਹਨਾਂ ਬ੍ਰਾਹਮਣਾਂ ਨੂੰ ਉੱਤਰ ਦਿੱਤਾ। ਔਰ ਇਹਨਾਂ ਬ੍ਰਾਹਮਣਾਂ ਦੇ ਅੰਦਰ ਦਾ ਜਿਹੜਾ ਮਾਣ ਹੈ, ਇਹਨਾਂ ਬ੍ਰਾਹਮਣਾਂ ਦੇ ਅੰਦਰ ਦਾ ਜਿਹੜਾ ਅਹੰਕਾਰ ਹੈ, ਉਹ ਅਹੰਕਾਰ ਤੇ ਮਾਣ ਭਾਈ ਸਾਹਿਬ ਜੀ ਨੇ ਦੂਰ ਕੀਤਾ, ਇਹਨਾਂ ਦੇ ਮਨ ਦਾ ਮਾਣ ਤੋੜਿਆ ਹੈ।
ਇੱਕ ਸਤਿਗੁਰ ਕੋ ਆਸਰਾ ਨਿਸ਼ਚੈ ਕੀਨੇ ਅਭੰਗ,
ਇੱਕ ਸਤਿਗੁਰਾਂ ਦਾ ਹੀ ਆਸਰਾ ਗੁਰੂ ਦਾ ਹੀ ਭਰੋਸਾ ਉਹ ਭਾਈ ਗੁਰਦਾਸ ਜੀ ਨੇ ਪ੍ਰਗਟ ਕਰਕੇ ਦੱਸਿਆ ਕਿ ਮੈਂ ਗੁਰਬਿਨ ਅਵਰ ਨਾ ਦੂਜਾ, ਮੇਰਾ ਗੁਰੂ ਤੋਂ ਬਿਨਾਂ ਹੋਰ ਕੋਈ ਨਹੀਂ ਹੈ, ਮੇਰਾ ਗੁਰੂ ਹੀ ਮੇਰੀ ਸਭ ਤੋਂ ਵੱਡੀ ਟੇਕ ਹੈ, ਆਸਰਾ ਹੈ। ਇਹ ਨਿਸ਼ਚਾ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਪ੍ਰਗਟ ਕੀਤਾ ਹੈ। ਗੁਰ ਜੈਸਾ ਨਾਹੀ ਕੋ ਦੇਵ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਪੜ੍ਹਦੇ ਤਾਂ ਹਾਂ ਪਰ ਕਦੇ ਇਸ ਗੱਲ ਤੇ ਨਿਰਣਾ ਵੀ ਕਰੋ, ਨਿਸ਼ਚਾ ਵੀ ਕਰੋ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਗੁਰੂ ਬਿਨਾਂ ਕੋਈ ਨਹੀਂ, ਅਸੀਂ ਕਿਸੇ ਦਾ ਤਿਰਸਕਾਰ ਨਹੀਂ ਕਰਦੇ, ਸਭ ਦੇਵੀ ਦੇਵਤੇ ਸਤਿਕਾਰ ਨੇ ਸਤਿਕਾਰਨੀਏ ਨੇ, ਅਸੀਂ ਸਭ ਦਾ ਸਤਿਕਾਰ ਕਰਦੇ ਹਾਂ। ਸਤਿਕਾਰ ਕਰਨਾ ਵੱਖਰੀ ਗੱਲ ਹੈ ਪਰ ਪੂਜਾ ਕਰਨੀ ਵੱਖਰੀ ਗੱਲ ਹੈ। ਮੇਰੇ ਸਤਿਗੁਰੂ ਬਿਨਾਂ ਹੋਰ ਕੋਈ ਦੂਜਾ ਹੈ ਹੀ ਨਹੀਂ, ਇਹ ਨਿਸ਼ਚਾ ਬਣਾ ਲਓ ਕਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਕਦੇ ਕਿਸੇ ਅੱਗੇ ਸਿਰ ਨਹੀਂ ਚੁਕਾਉਣਾ, ਕਿਸੇ ਦੇਵੀ ਦੇਵਤੇ ਕਿਸੇ ਮੜੀ ਕਿਸੇ ਕਬਰ ਤੇ ਜਾ ਕੇ ਨਮਸਕਾਰ ਨਹੀਂ ਕਰਨੀ, ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਪੂਜਾ ਕਰਨੀ ਹੈ। ਭਾਈ ਗੁਰਦਾਸ ਜੀ ਨੇ ਆਪਣੇ ਅੰਦਰ ਦਾ ਇਹ ਨਿਸ਼ਚਾ ਉਹਨਾਂ ਬ੍ਰਾਹਮਣਾਂ ਨੂੰ ਪ੍ਰਗਟ ਕਰਕੇ ਦੱਸਿਆ ਹੈ।
ਜੋ ਪਈ ਜੁਗਲ ਜੋਰ ਕਰ ਵਿਜੈ ਬਖਾਨੀ, ਸੰਸੈ ਏਕ ਹਰੋ ਗੁਣ ਖਾਨੀ।
ਜਦੋਂ ਬ੍ਰਾਹਮਣਾਂ ਦੇ ਮਨ ਦਾ ਮਾਣ ਟੁੱਟ ਗਿਆ ਨਾ, ਫਿਰ ਉਹ ਨਿਮਾਣੇ ਹੋ ਗਏ। ਨਿਮਾਣੇ ਹੋ ਕੇ ਉਹਨਾਂ ਬ੍ਰਾਹਮਣਾਂ ਨੇ ਹੱਥ ਜੋੜੇ, ਹੱਥ ਜੋੜ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਬੇਨਤੀ ਕਰਨ ਲੱਗੇ, ਭਾਈ ਸਾਹਿਬ ਕਿਰਪਾ ਕਰੋ, ਤੁਸੀਂ ਗੁਣਾਂ ਦੀ ਖਾਨ ਹੋ, ਤੁਹਾਡੇ ਚ ਸਾਰੇ ਗੁਣ ਨੇ, ਤੁਸੀਂ ਸਰਬ ਗੁਣਾਂ ਦੇ ਸਹਿਤ ਸਰਬ ਗੁਣ ਸੰਪੰਨ ਹੋ, ਸਾਡੇ ਮਨ ਦਾ ਇੱਕ ਸੰਸਾ ਹੈ, ਤੁਸੀਂ ਦਇਆ ਕਰਕੇ ਕਿਰਪਾ ਕਰਕੇ ਸਾਡੇ ਮਨ ਦਾ ਸੰਸਾ ਨਿਵਿਰਤ ਕਰ ਦਿਓ।
ਸ੍ਰੀ ਗੁਰਦਾਸ ਬਿਮਲ ਮਤ ਮਾਨੀ।
ਇਹ ਭਾਈ ਗੁਰਦਾਸ ਜੀ ਤੁਹਾਡੀ ਬਿਮਲ ਮਤ ਹੈ, ਬਿਮਲ ਮਲ ਤੋਂ ਰਹਿਤ ਨਿਰਮਲ ਮਤ ਦੇ ਤੁਸੀਂ ਧਾਰਨੀ ਹੋ।
ਤਤਵ ਗਿਆਨ ਮਈ ਬੋਧ ਪਰਮਾਨੀ।
ਤੁਸੀਂ ਤਤਵ ਗਿਆਨ ਦੇ ਵਿੱਚ ਸੰਪੰਨ ਹੋ, ਤੁਹਾਨੂੰ ਤਤਵ ਗਿਆਨ ਹੈ, ਤਤਵ ਗਿਆਨ ਦਾ ਤੁਹਾਨੂੰ ਬੋਧ ਹੈ ਕਿ ਤਤ ਕੀ ਹੈ, ਇਹਦਾ ਗਿਆਨ ਹੈ ਭਾਈ ਗੁਰਦਾਸ ਜੀ ਉਹ ਤੁਹਾਡੇ ਹਿਰਦੇ ਵਿੱਚ ਹੈ।
ਦੋਏਰਾ ਗੋਵਿੰਦ ਆਦਿਕ ਰਾਮ ਵਰਨੇ ਸਿਮਰਤ ਪੁਰਾਨ।
ਭਾਈ ਗੁਰਦਾਸ ਜੀ ਸਾਡੇ ਮਨ ਦਾ ਜਿਹੜਾ ਸੰਸਾ ਹੈ ਹੁਣ ਉਹ ਇਹ ਹੈ ਕਿ ਪਰਮਾਤਮਾ ਦੇ ਅਨੇਕਾਂ ਨਾਮ ਵੇਦਾਂ ਤੇ ਸ਼ਾਸਤਰਾਂ ਵਿੱਚ ਆਉਂਦੇ ਨੇ, ਗੋਬਿੰਦ, ਰਾਮ, ਵਾਸਦੇਵ, ਅਨੇਕਾਂ ਹੀ ਨਾਮ ਵੇਦਾਂ ਵਿੱਚ ਸ਼ਾਸਤਰਾਂ ਵਿੱਚ ਅਨੇਕਾਂ ਹੀ ਨਾਮ ਗੋਬਿੰਦ ਆਦਿਕ ਜਾਂ ਰਾਮ ਉਹ ਸਿਮਰਤੀਆਂ ਤੇ ਪੁਰਾਣਾਂ ਵਿੱਚ ਆਉਂਦੇ ਹਨ।
ਭਿੰਨ ਨਾਮ ਤ੍ਰਿਪਤਾਨੀਆ, ਭਿੰਨ ਨਾਮ ਤ੍ਰਿਪਤਾਨੀਆ ਕਿਮ ਪਾਖਿਓ ਭਗਵਾਨ।
ਪਰ ਤ੍ਰਿਪਤਾ ਦੇ ਸਪੁੱਤਰ ਤ੍ਰਿਪਤਾ ਤਨੇ, ਤ੍ਰਿਪਤਾ ਜੀ ਦੇ ਸਪੁੱਤਰ ਕੌਣ ਸਨ? ਧੰਨ ਗੁਰੂ ਨਾਨਕ ਸਾਹਿਬ ਜੀ। ਪੰਡਿਤ ਕਹਿੰਦੇ ਭਾਈ ਗੁਰਦਾਸ ਜੀ ਪਰ ਗੁਰੂ ਨਾਨਕ ਸਾਹਿਬ ਜੀ ਨੇ ਸਾਰੇ ਨਾਮ ਜਿਹੜੇ ਵੇਦਾਂ ਸ਼ਾਸਤਰਾਂ ਵਿੱਚ ਆਏ ਨੇ ਉਹਨਾਂ ਸਾਰੇ ਨਾਵਾਂ ਤੋਂ ਇੱਕ ਵੱਖਰਾ ਨਾਂ ਪਰਮਾਤਮਾ ਦਾ ਵਾਹਿਗੁਰੂ ਨਾਮ ਜਿਹੜਾ ਉਹ ਪ੍ਰਗਟ ਕਰਕੇ ਕਿਉਂ ਸੁਣਾਇਆ? ਜੇ ਉਹਨਾਂ ਨੇ ਨਾਮ ਹੀ ਦੇਣਾ ਸੀ ਆਪਣੇ ਸਿੱਖਾਂ ਨੂੰ ਸੇਵਕਾਂ ਨੂੰ, ਉਹ ਗੋਬਿੰਦ ਵੀ ਦੇ ਸਕਦੇ ਸੀ, ਰਾਮ ਵੀ ਦੇ ਸਕਦੇ ਸੀ, ਹੋਰ ਵੀ ਅਨੇਕਾਂ ਨਾਮ ਸਨ ਸ਼ਾਸਤਰਾਂ ਚ ਪੁਰਾਣਾਂ ਵਿੱਚ, ਪਰ ਉਹਨਾਂ ਨੇ ਸਾਰੇ ਨਾਮਾਂ ਤੋਂ ਇੱਕ ਵੱਖਰਾ ਨਾਮ ਹੈ ਪਰਮਾਤਮਾ ਦਾ ਵਾਹਿਗੁਰੂ, ਇਹ ਨਾਮ ਉਹਨਾਂ ਨੇ ਆਪਣੇ ਸਿੱਖਾਂ ਨੂੰ ਸੇਵਕਾਂ ਨੂੰ ਕਿਉਂ ਦਿੱਤਾ ਹੈ?
ਕਿਉਂ ਭਈ ਵਾਹਿਗੁਰੂ ਗੁਰਿਆਰਥ ਬਖਾਨੋ।
ਭਾਈ ਗੁਰਦਾਸ ਜੀ ਤੁਸੀਂ ਇਹ ਜਿਹੜਾ ਵਾਹਿਗੁਰੂ ਸ਼ਬਦ ਹੈ ਗੁਰੂ ਨਾਨਕ ਸਾਹਿਬ ਨੇ ਉਚਾਰਨ ਕੀਤਾ, ਇਹ ਨਵਾਂ ਨਾਂ ਹੈ ਪਰਮਾਤਮਾ ਦਾ, ਨਵੀਨ ਨਾਮ ਹੈ। ਇਹਦੇ ਜਿਹੜੇ ਗੁਹਜ ਅਰਥ ਨੇ ਗੁਹਯਾਰਥ, ਇਹਦੇ ਜਿਹੜੇ ਗੁਹਜ ਅਰਥ ਨੇ ਗੁਪਤ ਅਰਥ ਨੇ ਉਹ ਤੁਸੀਂ ਕਿਰਪਾ ਕਰਕੇ ਸਾਨੂੰ ਦੱਸੋ।
ਨਿਗਮ ਅਗਮ ਕੀ ਸਾਖ ਪਰਮਾਨੋ।
ਸਾਨੂੰ ਇਹਦੇ ਵਾਸਤੇ ਨਿਗਮਾਂ ਦੀ, ਸ਼ਾਸਤਰਾਂ ਦੀ ਜਾਂ ਪੁਰਾਣਾਂ ਦੀ ਸਾਖੀ ਵੀ ਦਿਓ, ਗਵਾਹੀ ਵੀ ਭਰੋ ਕਿ ਇਹ ਨਾਮ ਜਿਹੜੇ ਨੇ ਸ਼ਾਸਤਰਾਂ ਤੇ ਪੁਰਾਣਾਂ ਵਿੱਚ ਵੀ ਆਏ ਨੇ, ਉਹਨਾਂ ਦੀ ਸਾਖੀ, ਸ਼ਾਸਤਰਾਂ ਦੀ ਵੀ ਸਾਖੀ, ਗਵਾਹੀ ਦੇ ਕੇ ਸਾਨੂੰ ਇਹ ਨਾਮ ਸਿੱਧ ਕਰਕੇ ਦੱਸੋ ਕਿ ਇਹ ਨਾਮ ਪਰਮਾਤਮਾ ਦਾ ਸ਼ਾਸਤਰਾਂ ਦੇ ਅਨੁਸਾਰ ਹੀ ਹੈ, ਉਹਦੇ ਤੋਂ ਬਾਹਰ ਨਹੀਂ ਹੈ।
ਕਿਦੋਂ ਕਾਲ ਸਤਵਾ ਕੁਛ ਔਰ,
ਜਾਂ ਫਿਰ ਇਹ ਇਸ ਦਾ ਜਾਂ ਕੋਈ ਹੋਰ ਪ੍ਰਮਾਣ ਹੈ ਤਾਂ ਉਹ ਵੀ ਦੱਸੋ, ਜੇ ਸ਼ਾਸਤਰਾਂ ਵਿੱਚ ਕੋਈ ਪ੍ਰਮਾਣ ਹੈ ਤਾਂ ਸਾਨੂੰ ਸ਼ਾਸਤਰਾਂ ਦੇ ਪ੍ਰਮਾਣ ਦੇ ਕੇ ਦੱਸੋ, ਵੇਦਾਂ ਦੇ ਪ੍ਰਮਾਣ ਦੇ ਕੇ ਦੱਸੋ ਕਿ ਵਾਹਿਗੁਰੂ ਗੁਰਮੰਤਰ ਦੇ ਅਰਥ ਕੀ ਨੇ, ਤੇ ਜੇ ਸ਼ਾਸਤਰਾਂ ਤੋਂ ਬਾਹਰ ਕੋਈ ਪ੍ਰਮਾਣ ਹੈ ਤਾਂ ਉਹ ਵੀ ਸਾਨੂੰ ਕਿਰਪਾ ਕਰਕੇ ਇਹਦੇ ਅਰਥ ਸੁਣਾ ਕੇ ਸੁਣਾਓ, ਨਿਹਾਲ ਕਰੋ।
ਵਿਦ ਭਾਂਤ ਬਰਨੇ ਮੁਨੀ ਓਰ,
ਕਿਉਂਕਿ ਜਿਹੜੇ ਮੁਨੀ ਨੇ, ਹੋਰ ਰਿਸ਼ੀ ਮੁਨੀ ਨੇ, ਉਹਨਾਂ ਰਿਸ਼ੀਆਂ ਮੁਨੀਆਂ ਨੇ ਹੋਰ ਅਨੇਕ ਪ੍ਰਕਾਰ ਦੇ ਜਿਹੜੇ ਨਾਮ ਨੇ ਪ੍ਰਮਾਤਮਾ ਦੇ ਉਹ ਵਰਣਨ ਕਰਕੇ ਕਹੇ ਨੇ, ਗੁਰੂ ਨਾਨਕ ਸਾਹਿਬ ਨੇ ਵਾਹਿਗੁਰੂ ਨਾਮ ਉਚਾਰਿਆ, ਸਾਨੂੰ ਇਹਦੇ ਅਰਥ ਕਰਕੇ ਸੁਣਾਓ, ਗੋਜ ਅਰਥ ਦੱਸੋ। ਜੇ ਸ਼ਾਸਤਰਾਂ ਦੇ ਵਿੱਚ ਪ੍ਰਮਾਣ ਨੇ ਤਾਂ ਉਹ ਪ੍ਰਮਾਣ ਦੇ ਕੇ ਸਮਝਾਓ, ਜੇ ਸ਼ਾਸਤਰਾਂ ਤੋਂ ਬਾਹਰ ਨੇ ਕਿਤੇ ਪ੍ਰਮਾਣ ਤਾਂ ਸਾਨੂੰ ਉਹ ਪ੍ਰਮਾਣ ਦੇ ਕੇ ਸਮਝਾਣਾ ਕਰੋ।
ਦੁਤੀਆ ਵੇਦ ਮਹਤਵ ਗ੍ਰੰਥ,
ਦੂਜਾ ਸੰਸਾ ਭਾਈ ਗੁਰਦਾਸ ਜੀ ਸਾਡੇ ਮਨ ਚ ਇਹ ਹੈ, ਪਹਿਲਾ ਸੰਸਾ ਤਾਂ ਉਹਨਾਂ ਕਿਹਾ ਵੀ ਇਹ ਵਾਹਿਗੁਰੂ ਨਾਮ ਨਵਾਂ ਹੈ, ਗੁਰੂ ਨਾਨਕ ਸਾਹਿਬ ਨੇ ਨਾ ਸ਼ਾਸਤਰਾਂ ਵਿੱਚ ਨਹੀਂ ਆਇਆ, ਇਹ ਵੱਖਰਾ ਨਾਮ ਪ੍ਰਮਾਤਮਾ ਦਾ ਉਚਾਰਿਆ, ਕਿਉਂ? ਇਹਦੇ ਅਰਥ ਸੁਣਾਓ। ਦੂਜੀ ਇਹਨਾਂ ਨੇ ਬੇਨਤੀ ਕੀਤੀ ਭਾਈ ਗੁਰਦਾਸ ਜੀ ਨੂੰ, ਦੂਜਾ ਸੰਸਾ ਇਹਨਾਂ ਨੇ ਦੱਸਿਆ ਕਹਿਣ ਲੱਗੇ ਜੀ ਜਿਹੜਾ ਆਪ ਜੀ ਦੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤਿਆਰ ਕੀਤੀ, ਜਹਾਜ਼ ਤਿਆਰ ਕੀਤਾ, ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਵੇਦਾਂ ਤੋਂ ਬਾਹਰ ਹੈ, ਉਹ ਵੇਦਾਂ ਤੋਂ ਸਰਵੋਤਮ ਕਿਹਾ ਜਾਂਦਾ, ਤੁਸੀਂ ਕਹਿੰਦੇ ਹੋ ਵੇਦਾਂ ਤੋਂ ਵੀ ਉੱਤਮ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਉਹ ਵੇਦਾਂ ਤੋਂ ਬਾਹਰ ਹੈ, ਉਹ ਸ਼ਾਸਤਰਾਂ ਤੋਂ ਬਾਹਰ ਹੈ।
ਦਾਸ ਪੂਜ ਤੀਰਥ ਪੰਥ,
ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਪੂਜਦਾ ਤੁਸੀਂ ਕਹਿੰਦੇ ਹੋ ਇਹੀ ਰਸਤਾ ਹੈ, ਇਹੀ ਪੰਥ ਹੈ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕਰਨੀ, ਇਹਦਾ ਮਤਲਬ ਹੋਇਆ ਵੀ ਜਿਹੜੇ ਵੇਦਾਂ ਨੂੰ ਪੂਜਦੇ ਨੇ ਕੁਪੰਥੀ ਨੇ, ਉਹ ਕੁਪੰਥੀ ਨੇ, ਟੇਢੇ ਪੰਥਾਂ ਤੇ ਟੇਢੇ ਰਾਹਾਂ ਤੇ ਚੱਲਣ ਵਾਲੇ। ਇਹਦਾ ਮਤਲਬ ਤਾਂ ਇਹੀ ਹੋਇਆ ਨਾ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਉਚਾਰਿਆ, ਗੁਰੂ ਅਰਜਨ ਸਾਹਿਬ ਨੇ ਬਾਣੀ ਰਚ ਕੇ ਇਕੱਠੀ ਕੀਤੀ ਹੈ, ਉਹ ਵੇਦਾਂ ਤੋਂ ਬਾਹਰ ਹੈ, ਜਿਹੜਾ ਉਹਨੂੰ ਪੂਜਦਾ ਉਹ ਤਾਂ ਪੰਥ ਹੈ, ਉਹਨੂੰ ਤੁਸੀਂ ਕਹਿੰਦੇ ਹੋ ਇਹ ਸਾਡਾ ਪੰਥ ਹੈ, ਤੇ ਇਹਦਾ ਮਤਲਬ ਇਹ ਹੋਇਆ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਪੂਜਦੇ, ਵੇਦ ਪੜ੍ਹਦੇ ਨੇ ਜਾਂ ਵੇਦਾਂ ਨੂੰ ਪੂਜਦੇ ਨੇ, ਉਹ ਫਿਰ ਕੁਪੰਥੀ ਹੋਏ।
ਪੁਸ਼ਟ ਬਚਨ ਜਿਵ ਕਮਿਆਬ ਪਾਖ,
ਭਾਈ ਗੁਰਦਾਸ ਜੀ ਸਾਡੇ ਵਾਸਤੇ ਤੁਸੀਂ ਇਸ ਸੰਸੇ ਦੀ ਨਿਵਿਰਤੀ ਲਈ ਸਾਨੂੰ ਕੋਈ ਪੱਕੀ ਉਦਾਹਰਣ ਦਿਓ, ਪੱਕੀ ਦਲੀਲ ਦਿਓ, ਤਾਂ ਜੋ ਸਾਡੇ ਮਨ ਦਾ ਇਹ ਸੰਸਾਰ ਦੂਰ ਹੋ ਜਾਏ।
ਸੋ ਸਭ ਵਿਪਰ ਬ੍ਰਿੰਦ ਰੁਚੀ ਰੱਖ,
ਕਿਉਂਕਿ ਅਸੀਂ ਸਾਰੇ ਬ੍ਰਾਹਮਣ ਤੁਹਾਡੇ ਵਚਨਾਂ ਵਿਚ ਰੁਚੀ ਰੱਖਦੇ ਹਾਂ, ਭਾਵਨਾ ਰੱਖਦੇ ਹਾਂ, ਤੁਸੀਂ ਕਿਰਪਾ ਕਰਕੇ ਸਾਨੂੰ ਸਾਰਿਆਂ ਦੇ ਸੰਸੇ ਦੀ ਨਿਵਿਰਤੀ ਕਰੋ।
ਤ੍ਰਿਤੀਆ ਸੁਧਾਸਰ ਤੀਰਥ ਰਾਜ,
ਤੀਸਰਾ ਸੁਧਾਸਰ ਅੰਮ੍ਰਿਤਸਰ ਸਰੋਵਰ, ਤੁਸੀਂ ਉਸ ਸਰੋਵਰ ਨੂੰ ਸਾਰੇ ਤੀਰਥਾਂ ਦਾ ਰਾਜਾ ਕਹਿੰਦੇ ਹੋ, ਕਿ ਜਿੰਨੇ ਤੀਰਥ ਨੇ ਉਹਨਾਂ ਤੀਰਥਾਂ ਵਿੱਚੋਂ ਸਾਰੇ ਤੀਰਥਾਂ ਦਾ ਰਾਜਾ ਤੀਰਥ ਸ੍ਰੀ ਅੰਮ੍ਰਿਤਸਰ ਸਾਹਿਬ ਹੈ, ਕਹਿੰਦੇ ਉਹਦੇ ਤੋਂ ਉੱਤਮ ਤੀਰਥ ਹੀ ਦੁਨੀਆਂ ਚ ਕੋਈ ਨਹੀਂ। ਅਸੀਂ ਤੀਰਥਾਂ ਦਾ ਰਾਜਾ ਇਲਾਹਾਬਾਦ ਬੇਣੀ ਦੇ ਤ੍ਰਿਵੇਣੀ ਦੇ ਸੰਗਮ ਨੂੰ ਕਹਿੰਦੇ ਹਾਂ, ਪਰ ਤੁਸੀਂ ਸਾਰੇ ਤੀਰਥਾਂ ਦਾ ਰਾਜਾ ਸ੍ਰੀ ਅੰਮ੍ਰਿਤਸਰ ਸਰੋਵਰ ਨੂੰ ਕਹਿੰਦੇ ਹੋ।
ਕਮਨ ਪੁਰਾਣ ਪਰਮਾਨਤ ਸਮਾਜ,
ਇਹਦੇ ਵਾਸਤੇ ਵੀ ਸਾਨੂੰ ਕਿਸੇ ਪੁਰਾਣ ਦਾ ਪ੍ਰਮਾਣ ਦੱਸੋ, ਸਿੱਧ ਕਰੋ ਕਿ ਸ੍ਰੀ ਅੰਮ੍ਰਿਤਸਰ ਸਰੋਵਰ ਸਾਰੇ ਤੀਰਥਾਂ ਦਾ ਰਾਜਾ ਕਿਵੇਂ ਹੋਇਆ। ਇਹ ਸਾਡੇ ਮਨ ਚ ਤੀਜਾ ਸੰਸਾ ਹੈ ਕਿ ਤੁਸੀਂ ਇਸ ਗੱਲ ਦਾ ਨਿਰਣਾ ਕਰਕੇ ਸਿੱਧ ਕਰਕੇ ਦੱਸੋ ਕਿ ਸ੍ਰੀ ਅੰਮ੍ਰਿਤਸਰ ਸਰੋਵਰ ਸਾਰੇ ਤੀਰਥਾਂ ਦਾ ਰਾਜਾ ਤੀਰਥ ਕੈਸੇ ਹੈ।
ਕਵਨ ਪੁਰਾਣ ਪ੍ਰਮਾਣ ਸਮਾਜ,
ਇਹਦੇ ਵਾਸਤੇ ਕਿਹੜੇ ਪੁਰਾਣਾਂ ਦਾ ਪ੍ਰਾਣ ਪ੍ਰਮਾਣ ਹੈ, ਉਹ ਪ੍ਰਮਾਣ ਸਾਨੂੰ ਦੱਸੋ।
ਇਹ ਸੰਸਾਰ ਹਮਰੇ ਉਰ ਮਾਹੀ ਤੁਮ ਸਮਾਨ ਸੰਸਾਰ ਹਰ ਨਾਈ,
ਇਹ ਸੰਸਾਰ ਭਾਈ ਗੁਰਦਾਸ ਜੀ ਸਾਡੇ ਮਨ ਵਿਚ ਹੈ, ਤੇ ਤੁਹਾਡੇ ਵਰਗਾ ਸੰਸਾਰ ਦੂਰ ਕਰਨ ਵਾਲਾ ਸਮਾਜ ਚ ਕੋਈ ਨਹੀਂ ਹੋਣਾ। ਸਾਡੇ ਅੰਦਰ ਇਹ ਸੰਸਾ ਹੈ, ਪਰ ਤੁਹਾਡੇ ਸਮਾਨ ਸੰਸੇ ਦੀ ਨਿਵਿਰਤੀ ਕਰਨ ਵਾਲਾ ਕੋਈ ਨਹੀਂ, ਸੰਸੇ ਦਾ ਤਿਆਗ ਕਰਨ ਵਾਲਾ ਕੋਈ ਨਹੀਂ। ਤੁਸੀਂ ਸਾਡੇ ਸੰਸੇ ਨੂੰ ਭਲੀ ਪ੍ਰਕਾਰ ਨਾਲ ਨਿਵਿਰਤ ਕਰ ਸਕਦੇ ਹੋ। ਭਾਈ ਗੁਰਦਾਸ ਜੀ ਸਾਡੇ ਅੰਦਰ ਦਾ ਸੰਸਾ ਦੂਰ ਕਰੋ।
ਹਸ ਸੁਣ ਬਚਨ ਕੀਨ ਮਹਾ ਗਿਆਤਾ,
ਮਹਾ ਗਿਆਤਾ ਭਾਈ ਗੁਰਦਾਸ ਜੀ ਬੜੇ ਵੱਡੇ ਮਹਾਨ ਵਿਦਵਾਨ ਨੇ, ਮਹਾਨ ਗਿਆਨੀ ਨੇ। ਭਾਈ ਸਾਹਿਬ ਜੀ ਵਰਗਾ ਵਿਦਵਾਨ ਕੋਈ ਨਹੀਂ ਹੋਇਆ। ਸਿੱਖਾਂ ਦੇ ਵਿਚ ਜੇ ਵਿਦਵਤਾ ਦੀ ਗੱਲ ਕਰੀਏ ਤੇ ਭਾਈ ਗੁਰਦਾਸ ਜੀ ਤੋਂ ਵੱਧ ਵਿਦਵਤਾ ਕਿਸੇ ਕੋਲ ਨਹੀਂ, ਉਹਨਾਂ ਦੀ ਬਾਣੀ ਪੜ੍ਹ ਕੇ ਪਤਾ ਲੱਗਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਜੋ ਮਹਾਨ ਵਿਦਵਾਨ ਹਨ,
ਸ੍ਰੀ ਗੁਰਦਾਸ ਅਵਨੀ ਮਖਿਆਤਾ,
ਸਾਰੀ ਧਰਤੀ ਦੇ ਉੱਤੇ ਭਾਈ ਗੁਰਦਾਸ ਜੀ ਮਹਾਨ ਵਿਦਵਾਨ ਹੋ ਕੇ ਪ੍ਰਗਟ ਨੇ, ਉਹਨਾਂ ਦਾ ਨਾਮ ਮਹਾਨ ਵਿਦਵਾਨਾਂ ਦੀ ਸਰਮੋਰ ਪਦਵੀ ਤੇ ਆਉਂਦਾ ਹੈ।
ਜੋ ਪਈ ਵਾਹੇ ਅਰਥ ਬਿਸਮਈ ਪਦ ਗਾਵਾ,
ਭਾਈ ਸਾਹਿਬ ਜੀ ਨੇ ਹੁਣ ਅਰਥ ਕੀਤੇ। ਪਹਿਲਾਂ ਉਹਨਾਂ ਨੇ ਕਿਹਾ ਵੀ ਵਾਹਿਗੁਰੂ ਸ਼ਬਦ ਦੇ ਗੋਹਜ ਅਰਥ ਸਾਨੂੰ ਦੱਸੋ, ਤੇ ਭਾਈ ਸਾਹਿਬ ਜੀ ਨੇ ਦੱਸਿਆ ਵਾਹੇ ਸ਼ਬਦ ਦੇ ਅਰਥ। ਕਹਿੰਦੇ ਹੇ ਪੰਡਿਤ ਜਨੋ ਸੁਣੋ, ਵਾਹੇ ਨਾਮ ਹੈ ਬਿਸਮੈ ਪਦ, ਬਿਸਮਾਦਮਈ। ਜਦੋਂ ਅਸੀਂ ਬਹੁਤ ਜ਼ਿਆਦਾ ਬਿਸਮਾਦ ਵਿਚ ਚਲੇ ਜਾਈਏ ਤੇ ਕੋਈ ਸ਼ਬਦ ਸਾਡੀ ਜ਼ੁਬਾਨ ਤੋਂ ਨਾ ਨਿਕਲੇ ਤੇ ਇੱਕੋ ਸ਼ਬਦ ਨਿਕਲਦਾ ਵਾਹ, ਵਾਹੋ ਜਾਂ ਵਾਹੇ। واہے شبد دا مطلب ہے بسمے، بسماد وچ آ کے، اشچرجتا وچ آ کے، حیرانی وچ آ کے کیا گیا شبد. ہاں جی،
نیت نیت جے وید بتاوا،
مینو وید نیت نیت کہہ کے اچار دے رہے. نہ ایتھے ایتھے بس نہیں، ایتھے بس نہیں، ہور پرے ہے. کہندے جس نو نیت نیت جس وید بتاوا، جس بارے نیت نیت نہ ایتھے وید اچارن کر دے ہن،
یہ انجان دے پے پھل نانا،
جڑے اس گل تو انجان نے، واہ شبد تو انجان نے، انہاں نوں سنسار دے وچ نانا پن نظر آؤں گا، انہاں نوں نانا تب جگت وچ نظر آؤں گا، انہاں نوں انیکتا نظر آؤں دی ہے، ایکتا نظر نہیں آؤں دی. جڑے اس گل تو انجان نے نا، بھائی گرداس جی کہندے انہاں نوں نانا پن نظر آؤں گا، اے برہمن ہے، اے شودر ہے، اے بیش ہے، اے مسلم ہے، اے ہندو ہے، عیسائی ہے، یہودی ہے، اے جوگی ہے، اے جنگم ہے، اے کالا ہے، اے گورا ہے، اُنہوں سارے نوں نانا تب نظر آؤں گا. جے دے اندر اے انجان پنا ہے، جڑے شبد تو انجان نے واہے شبد تو، انہاں نوں سنسار دے وچ نانا تب انیکتا نظر آندی ہے.
بہت نربان جائے کو جانا،
جدو کوئی واہے نو جان لوے، اس نو پرماتما نو واہے نو، او دے اندر انیکتا ختم ہو جاندی ہے، او پھر انیکتا وچ بھی ایک نو ویکھدا ہے، او انیکتا وچ بھی ایک نو ویکھدا ہے، او ویکھدا ہے. کتہوں سچیت ہوئے کا چیتنا کچار کی، کتہوں اچنت ہوئے کا سوبت اچیت ہو. یہ انیکتا وچ ایکتا نو ویکھن دی درشٹی گرو کلگیدھر جی دے کال صاحب دے وچ دسی ہے. کتہوں پکھاری ہوئے کا مانگت پھرت پھیک، کتے آپ ہی پکھاری بنیا ہویا ہے، کتے آپ ہی راجہ بن کے دان دے رہا ہے، آپ ہی ہے. راجان راج پہنان پان دیوان دیو، دیوتیاں وچ دیوا، سورجاں وچ سورج بنیا ہویا ہے، چندرما وچ چندرما بنیا ہویا ہے، وہی ہے. جدوں اس واہے شبد نو کوئی جان لیندا ہے تے اونوں انیکتا وچ ایک نظر آؤں دا، او ویکھدا ہے انیک ہیں پھر ایک ہیں، انیکتا وچ بھی او ایک ہے.
اکھر اکا اگا دی اپار،
اکھر دا مطلب ہے جیہدا ناس نہیں ہوندا. اکشر سنسکرت دا شبد اکھیر، اکشر اکشر دا مطلب ہے جیہدا کدے ناش نہیں ہوندا. اکشے شے تو رہت، وہ پرماتما اکشر ہے، اکہ جہدے بارے کچھ کہیا نہ جا سکے، اگاد جہدا گایا نہ جا سکے، اور وہ اپار پارا وار تو رہت ہے.
شے ساتھن جی لہے نہ پار،
ہزاراں منہاں والا برہما بھی جہدا پارا وار نہیں جان سکدا.
اسر سورا تین بد من برند،
اسر دانو سرا دیوتے، کا دے کنکے تو لے کے برہما تک منی بڑے بڑے رشی تپسوی ہن.
پنت پراور پرمانند،
سب کہندے نے ہے پربھو تو پراور ہے، پرے تو پرے ہیں، پرم آنند سروپ ہے.
من بدھی چت گرا لہ نائی،
جڑا من کر کے، بدھی کر کے، چت کر کے، وانی کر کے جانیا نہ جا سکے، من بدھ چت کر کے جس نو پراپت نہ کیتا جا سکے.
انبھو لکھ بودک وس مائی،
اور جو انبھو نو جانن والا ہے، انبھو دا بھی لکھت ہے، جانن ہے، اور جڑا تت ویتیاں دے ہردے وچ بسدا ہے، بودھ کراون والا ہے تے ہردے وچ بسدا ہے.
تتیا پدارت گر اتنا ناما،
اونوں کہندے نے واہے، اونوں واہے کہندے نے جڑا ایسا ہے جڑا نہ بانی کر کے جانیا جا سکے، نہ من کر کے، نہ بدھی کر کے، جڑا تت ویتیاں تے ہردے وچ بسدا بودھ کراون والا ہے، اونوں واہے کہندے ہن. تے واہے تو بعد دوتی پدارتھ، پدارتھ دا مطلب ہے دوجا جڑا پد ہے او گرو ہے. دو حصیاں وچ اینوں ونڈیا، واہے پھر گرو. واہے دے ارتھ کر کے ہن گرو دے ارتھ کردے نے. جڑا دوجا پدارتھ ہے، دوجا پد ارتھ ہے، او گر ہے، او دا جڑا نام ہے او سنو.
شروتی سمرت ਆਖਿਓ ਪਰ ਧਾਮਾ
ਕਹਿੰਦੇ ਸ਼ਰੁਤੀਆਂ ਸ਼ਰੁਤੀਆਂ ਸ਼ਰੁਤੀ ਖਾਲਸਾ ਜੀ ਕਹਿੰਦੇ ਨੇ ਵੇਦਾਂ ਨੂੰ ਸ਼ਰੁਤੀ ਵੇਦ ਫਿਰ ਸਿਮਰਤੀਆਂ ਹਨ ਸਿਮਰਤੀਆਂ ਔਰ ਸ਼ਰੁਤੀਆਂ ਦੇ ਵਿੱਚ ਜਿਸ ਪਰਮਾਤਮਾ ਨੂੰ ਕਿਹਾ ਗਿਆ ਜਿਸ ਪਰਮਾਤਮਾ ਬਾਰੇ ਕਿਹਾ ਗਿਆ ਕਿ ਉਹ ਸਤ ਚੇਤਨ ਆਨੰਦ ਸਰੂਪ ਹੈ
ਜਾਸਮ ਅਵਰ ਨ ਜਗ ਮੈਂ ਕੋ
ਜਿਸ ਪਰਮੇਸ਼ਰ ਵਰਗਾ ਇਸ ਜਗਤ ਵਿੱਚ ਹੋਰ ਕੋਈ ਨਹੀਂ ਹੈ
ਸੋ ਗੁਰਦੇਵ ਸਮਰੱਥ ਪ੍ਰਭ
ਉਹੀ ਪ੍ਰਭੂ ਗੁਰੂ ਹੈ ਗੁਰੂ ਦਾ ਮਤਲਬ ਹੈ ਉਹੀ ਪਰਮਾਤਮਾ ਜਿਹਦੇ ਬਾਰੇ ਵੇਦਾਂ ਵਿਚ ਸ਼ਰੁਤੀਆਂ ਵਿਚ ਸਿਮਰਤੀਆਂ ਵਿਚ ਕਿਹਾ ਗਿਆ ਹੈ ਕਿ ਜਿਸ ਸਮਰੱਥ ਪਰਮਾਤਮਾ ਵਰਗਾ ਹੋਰ ਕੋਈ ਹੈ ਹੀ ਨਹੀਂ ਉਸੇ ਨੂੰ ਗੁਰੂ ਆਖਦੇ ਨੇ ਉਹੀ ਗੁਰੂ ਹੈ
ਜੇ ਪਾਏ ਕ੍ਰਿਤ ਕ੍ਰਿਤ ਰਿਖੀ ਜੋਗੇ
ਗੁਰੂ ਨੂੰ ਪ੍ਰਾਪਤ ਕਰਕੇ ਯੋਗੀ ਕ੍ਰਿਤ ਕ੍ਰਿਤ ਹੋ ਜਾਂਦੇ ਨੇ ਕ੍ਰਿਤ ਕ੍ਰਿਤ ਦਾ ਮਤਲਬ ਹੈ ਕਿਰਤਾਰਥ ਹੋ ਜਾਂਦੇ ਹਨ ਤੇ ਯੋਗੀ ਉਸ ਗੁਰੂ ਨੂੰ ਪਾ ਲੈਣ ਉਸ ਗੁਰੂ ਦੀ ਪ੍ਰਾਪਤੀ ਕਰ ਲੈਣ ਤੇ ਉਸ ਗੁਰੂ ਨੂੰ ਪ੍ਰਾਪਤ ਕਰਕੇ ਯੋਗੀ ਕਿਰਤਾਰਥ ਹੋ ਜਾਂਦੇ ਹਨ
ਪਹੁਰ ਨਾ ਹੋਏ ਭਰਮ ਭਵ ਭੋਗੇ
ਉਹਨਾਂ ਨੂੰ ਭਰਮ ਨਹੀਂ ਪੈਂਦਾ ਤੇ ਨਾ ਹੀ ਉਹ ਸੰਸਾਰ ਦੇ ਭੋਗਾਂ ਦੇ ਵਿਚ ਫਸਦੇ ਹਨ
ਗੋ ਇਤੇ ਅੰਧਕਾਰ ਸ਼ਿਵ ਭਾਖਾ
ਸ਼ਿਵ ਜੀ ਨੇ ਗੋ ਸ਼ਬਦ ਦੇ ਅਰਥ ਸ਼ਿਵ ਪੁਰਾਣ ਵਿਚ ਕੀਤੇ ਨੇ ਮਹਾਰਾਜ ਭਾਈ ਗੁਰਦਾਸ ਜੀ ਉਹ ਵੀ ਗਿਆਨ ਰੱਖਦੇ ਨੇ ਕਹਿੰਦੇ ਵੀ ਗੋ ਸ਼ਬਦ ਜਿਹੜਾ ਉਹਦੇ ਅਰਥ ਸ਼ਿਵਜੀ ਨੇ ਸ਼ਿਵ ਪੁਰਾਣ ਚ ਕੀਤੇ ਨੇ ਗੋ ਦਾ ਮਤਲਬ ਹੈ ਹਨੇਰਾ ਅੰਧਕਾਰ ਅੰਧਕਾਰ ਨੂੰ ਕਹਿੰਦੇ ਨੇ ਗੋ ਇੱਕ ਥਾਂ ਤੇ ਨਾਨਕ ਪ੍ਰਕਾਸ਼ ਵਿਚ ਭਾਈ ਗੁਰਦਾਸ ਜੀ ਕਹਿ ਕੇ ਆਏ ਨੇ ਗੋ ਤਮ ਨਾਮ ਅਗਿਆਨ ਅਨਿਤ ਗੋ ਨਾਮ ਹਨੇਰੇ ਦਾ ਹੈ ਗੋ ਪਦ ਦੇ ਅਰਥ ਇਤ ਅੰਧਕਾਰ ਸ਼ਿਵ ਭਾਖਾ ਸ਼ਿਵਜੀ ਨੇ ਅੰਧਕਾਰ ਸ਼ਿਵ ਨੇ ਕਿਹਾ ਗੋ ਦੇ ਅਰਥ ਸ਼ਿਵ ਨੇ ਅੰਧਕਾਰ ਕੀਤੇ ਹਨ
ਰੰਗ ਚੈਤਨੀਆ ਵੇਦ ਮਤ ਸ਼ਾਖਾ
ਜਿਹੜਾ ਰੰਗ ਰੰਗ ਨਾਮ ਹੈ ਚੈਤਨਿਆ ਦਾ ਰੰਗ ਨਾਮ ਕਹਿੰਦੇ ਨੇ ਚੇਤਨ ਨੂੰ ਜਿਹੜਾ ਰੰਗ ਚੈਤਨਿਆ ਹੈ ਉਹਦੇ ਵਾਸਤੇ ਵੇਦਾਂ ਦੇ ਵਿਚ ਸਾਖੀ ਕਹੀ ਹੈ ਵੇਦਾਂ ਦੇ ਵਿਚ ਰਾ ਦਾ ਅਰਥ ਚੇਤਨ ਕੀਤਾ ਹੋਇਆ ਹੈ
ਵਿਦਿਆ ਮੂਲ ਜੋਗ ਅਵਸਾਨੀ
ਜਿੰਨੀਆਂ ਦੁਨੀਆਂ ਦੀ ਵਿਦਿਆ ਵਿਦਿਆ ਦਾ ਜਿਹੜਾ ਮੂਲ ਹੈ ਜਾਂ ਯੋਗ ਦੀ ਜਿਹੜੀ ਅਵਧੀ ਹੈ ਹੱਦ ਹੈ
ਜਾਏ ਸਮਾਵਤ ਮੁਨਵਰ ਗਿਆਨੀ
ਉਹ ਹੈ ਗੁਰ ਉਹ ਹੈ ਗੁਰੂ ਜਿਹੜੀ ਯੋਗ ਦੀ ਗਿਆਨ ਦੀ ਅਵਧੀ ਹੈ ਜਿਹਦੇ ਤੋਂ ਪਰੇ ਨਾ ਗਿਆਨ ਹੈ ਤੇ ਨਾ ਹੀ ਯੋਗ ਹੈ ਉਸੇ ਗਿਆਨ ਦੇ ਵਿਚ ਮੁਨੀਵਰ ਗਿਆਨੀ ਗਿਆਨਵਾਨ ਗਿਆਨੀ ਉਸੇ ਗਿਆਨ ਦੇ ਵਿਚ ਜਾ ਕੇ ਸਮਾ ਜਾਂਦੇ ਹਨ
ਸੁਨਿਆਵਾਦੀ
ਖਾਲਸਾ ਜੀ ਜਿਹੜੇ ਬੋਧ ਮਤ ਦੇ ਧਾਰਨੀ ਨੇ ਨਾ ਬੋਧੀ ਉਹ ਸੁਨਿਆਵਾਦ ਮੰਨਦੇ ਨੇ ਆਪਾਂ ਕਹਿ ਦਿੰਦੇ ਵੀ ਬ੍ਰਹਮ ਗਿਆਨ ਨੂੰ ਪ੍ਰਾਪਤ ਹੋ ਗਿਆ ਉਹ ਕਹਿੰਦੇ ਸੁਨਿਆਵਾਦ ਨੂੰ ਪ੍ਰਾਪਤ ਹੋ ਗਿਆ ਜਿੱਥੇ ਸੁਨਿਆ ਹੋ ਗਿਆ ਸਭ ਕੁਝ ਕਹਿੰਦੇ ਸ਼ੁਨਿਆਵਾਦੀ ਜਿਸ ਨੂੰ ਸ਼ੁਨਿਆ ਵਖਿਆਨ ਕਰਕੇ ਗਾਉਂਦੇ ਹਨ
ਬ੍ਰਹਮਵਾਦ ਦੇ ਬ੍ਰਹਮ ਬਤਾਵੇ
ਜਿਹੜੇ ਬ੍ਰਹਮਵਾਦੀ ਨੇ ਉਹ ਉਸ ਪਰਮਾਤਮਾ ਨੂੰ ਉਸੇ ਗੁਰੂ ਨੂੰ ਬ੍ਰਹਮ ਕਹਿ ਕੇ ਬਤਾਉਂਦੇ ਨੇ ਬ੍ਰਹਮ ਕਹਿ ਕੇ ਜਣਾਉਂਦੇ ਹਨ
ਕਾਲਮਤੀ ਜੇ ਕਾਲ ਪਰਮਾਨਾ
ਜਿਹੜੇ ਕਾਲਮਤੀ ਇਹ ਵੀ ਇੱਕ ਮਤ ਹੈ ਕਾਲਮਤੀ ਜਿਹੜੇ ਨੇ ਕਾਲ ਮਤ ਦੇ ਧਾਰਨੀ ਉਹ ਕਾਲ ਨੂੰ ਪ੍ਰਮਾਣ ਮੰਨਦੇ ਹਨ ਜਿਹੜੇ ਨਾਨਾ ਮਤੀਏ ਨੇ ਜਿਹੜੇ ਨਾਨਾ ਪ੍ਰਕਾਰ ਦੇ ਮਤ ਮੰਨਦੇ ਨੇ ਅਨੇਕ ਪ੍ਰਕਾਰ ਦੇ ਜਿਵੇਂ ਨਿਆਏ ਮਤ ਹੈ ਨਾ ਉਹ ਨਾਨਾਵਾਦੀ ਮਤ ਨੂੰ ਮੰਨਦੇ ਨੇ ਕਹਿੰਦੇ ਉਹ ਨਾਨਾ ਮਤ ਦੇ ਧਾਰਨੀ ਨਾਨਾ ਨੂੰ ਮੰਨਦੇ ਹਨ
ਸਗੁਣ ਜਾਏ ਨਾਰਾਇਣ ਕਹਿ
ਸਰਗੁਣ ਦੇ ਉਪਾਸ਼ਕ ਨੇ ਉਹਨੂੰ ਨਾਰਾਇਣ ਕਹਿ ਕੇ ਆਰਾਧਦੇ ਨੇ ਉਸੇ ਗੁਰੂ ਨੂੰ ਨਾਰਾਇਣ ਕਹਿ ਕੇ ਆਰਾਧਦੇ ਹਨ
ਕਰਮ ਬ੍ਰਿੰਦ ਕਰ ਜਾ ਪਦ ਲੈ
ਔਰ ਜਿਹੜੇ ਕਰਮ ਕਾਂਡੀ ਨੇ ਉਸੇ ਵਾਹਿਗੁਰੂ ਸ਼ਬਦ ਨੂੰ ਕਰਮ ਕਾਂਡੀ ਜਿਹੜੇ ਨੇ ਗੁਰੂ ਸ਼ਬਦ ਨੂੰ ਕਰਮ ਕਾਂਡ ਕਹਿ ਕੇ ਆਰਾਧਦੇ ਹਨ
ਲੱਖ ਰੂਪ ਵਾ ਚਾਰਤ ਜਸ ਕੈ
ਜਿਸ ਦਾ ਲੱਖਿਆ ਰੂਪ ਲੱਖਿਆਰਥ ਔਰ ਵਾਚਿਆ ਦੋ ਪ੍ਰਕਾਰ ਦੇ ਅਰਥ ਹੁੰਦੇ ਨੇ ਇੱਕ ਵਾਚਿਆਰਥ ਹੁੰਦਾ ਇੱਕ ਲੱਛਣਾ ਬਿਰਤੀ ਨਾਲ ਜਾਣਨਾ ਹੁੰਦਾ ਜਿਵੇਂ ਤਤਵੰਗ ਅਸੀ ਸ਼ਬਦ ਹੈ ਇਹਦਾ ਮਤਲਬ ਹੈ ਤੂੰ ਬ੍ਰਹਮ ਹੈ ਇਹ ਤਾਂ ਹੋ ਗਿਆ ਵਾਚਿਆਰਥ ਇੱਕ ਲੱਛਣਾ ਬਿਰਤੀ ਦੁਆਰਾ ਇਹਦਾ ਅਰਥ ਕੀਤਾ ਜਾਂਦਾ ਉਹਨੂੰ ਕਹਿੰਦੇ ਨੇ ਤੂੰ ਹੀ ਬ੍ਰਹਮ ਦੀ ਅੰਸ਼ ਹੈ ਲਕਸ਼ਣਾਂ ਕਿਵੇਂ ਹੁੰਦੇ ਨੂੰ ਭਾਗ ਤਿਆਗ ਅੱਗੇ ਹੋਰ ਵਿਸ਼ਾ ਹੈ। ਤਿੰਨ ਪ੍ਰਕਾਰ ਦੀ ਲਕਸ਼ਣਾ ਹੁੰਦੀ ਹੈ, ਜੈਤੀ ਅਜੈਤੀ ਭਾਗ ਤਿਆਗ। ਭਾਗ ਤਿਆਗ ਲਕਸ਼ਣਾਂ ਕਹਿੰਦੇ ਨੇ ਜਿਹਦੇ ਵਿੱਚ ਜੀਵ ਦਾ ਜੀਵ ਪੁਣਾ ਤੇ ਈਸ਼ਵਰ ਦਾ ਈਸ਼ਵਰ ਪੁਣਾ ਤਿਆਗ ਕੇ, ਛੇ ਗੁਣ ਜੀਵ ਦੇ ਨੇ, ਛੇ ਹੀ ਗੁਣ ਈਸ਼ਵਰ ਦੇ ਨੇ, ਉਹ ਛੱਡ ਕੇ ਇਹ ਜਾਣਨਾ ਕਿ ਤੂੰ ਹੀ ਬ੍ਰਹਮ ਹੈ। ਜੀਵ ਚ ਅਲਪਗ ਪੁਣਾ, ਈਸ਼ਵਰ ਵਿੱਚ ਸਰਬਗ ਪੁਣਾ। ਜੀਵ ਇੱਕ ਕਾਲ ਦੇਸ਼ੀ ਹੈ, ਈਸ਼ਵਰ ਸਰਬ ਕਾਲ ਦੇਸ਼ੀ ਹੈ। ਇਹ ਸਾਰਾ ਕੁਝ ਛੱਡ ਕੇ ਇਹ ਜਾਣਨਾ ਕਿ ਤੂੰ ਹੀ ਬ੍ਰਹਮ ਹੈ, ਉਹਨੂੰ ਖਾਲਸਾ ਜੀ ਲਕਸ਼ਿਆ ਅਰਥ ਕਹਿੰਦੇ ਨੇ। ਕਹਿੰਦੇ ਜਿਹੜਾ ਵਾਹਿਗੁਰੂ ਸ਼ਬਦ ਹੈ, ਇਹਦਾ ਵਾਚਿਆ ਅਰਥ ਔਰ ਲਕਸ਼ਿਆ ਅਰਥ ਦੋਵੇਂ ਹੀ ਇੱਕ ਨੇ। ਤਤਵ ਅਸੀਂ ਤੇ ਦੋ ਨੇ, ਵਾਚਿਆ ਅਰਥ ਵੱਖਰਾ ਤੇ ਲਕਸ਼ਿਆ ਅਰਥ ਵੱਖਰਾ, ਪਰ ਵਾਹਿਗੁਰੂ ਸ਼ਬਦ ਦਾ ਲਖਿਆ ਅਰਥ ਔਰ ਵਾਚਿਆ ਅਰਥ ਦੋਵੇਂ ਹੀ ਇੱਕ ਨੇ। ਵਾਹਿਗੁਰੂ ਦਾ ਮਤਲਬ ਹੈ ਤੂੰ ਹੀ ਬ੍ਰਹਮ ਹੈ, ਤੇਰੇ ਵਿੱਚ ਤੇ ਪ੍ਰਮਾਤਮਾ ਵਿੱਚ ਕੋਈ ਭੇਦ ਨਹੀਂ ਹੈ। ਜਿਸ ਨੂੰ ਪ੍ਰਾਪਤ ਕਰਕੇ, ਜੇ ਵਾਹਿਗੁਰੂ ਸ਼ਬਦ ਨੂੰ ਪ੍ਰਾਪਤੀ ਕਰ ਲਈਏ, ਪ੍ਰਾਪਤੀ ਹੋ ਜਾਏ, ਤੇ ਉਸ ਨੂੰ ਪ੍ਰਾਪਤ ਕਰਕੇ ਗੁਰੂ ਖਾਲਸਾ ਜੀ ਕੁਝ ਹੋਰ ਪ੍ਰਾਪਤ ਕਰਨ ਦੀ ਇੱਛਾ ਨਹੀਂ ਰਹਿ ਜਾਂਦੀ। ਜਿਨ੍ਹਾਂ ਨੇ ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ, ਉਹਨਾਂ ਨੂੰ ਕੁਝ ਹੋਰ ਪ੍ਰਾਪਤੀ ਦੀ ਇੱਛਾ ਨਹੀਂ ਰਹਿ ਜਾਂਦੀ। ਜਿਸ ਨੂੰ ਪਾ ਕੇ ਕੁਝ ਹੋਰ ਪਾਉਣ ਦੀ ਇੱਛਾ ਨਹੀਂ ਰਹਿੰਦੀ। ਵੇਦਾਂ ਦੇ ਵਿੱਚ ਪ੍ਰਮਾਣ ਹੈ ਤਤ ਤਵੰਗ ਅਸੀਂ ਦਾ, ਉਹਦੇ ਵਿੱਚ ਤਤਵ ਮਸੀ ਜਿਹੜਾ ਹੈ ਉਹ ਸ਼ਬਦ ਉਚਾਰਿਆ ਹੈ।
ਵਾਹਿਗੁਰੂ ਸੋ ਸ਼੍ਰੀ ਗੁਰੂ ਠੰਤ,
ਪਰ ਸਤਿਗੁਰਾਂ ਨੇ ਵਾਹਿਗੁਰੂ ਸ਼ਬਦ ਜਿਹੜਾ ਉਹ ਸਾਰਿਆਂ ਦਾ ਜਿਹੜਾ ਸਾਰ ਹੈ, ਨਿਚੋੜ ਹੈ। ਜਿਵੇਂ ਤਤਵ ਮਸੀਹ ਦਾ ਅਰਥ ਹੈ ਬ੍ਰਹਮ ਤੂੰ ਹੈ, ਇਸੇ ਤਰ੍ਹਾਂ ਵਾਹਿਗੁਰੂ ਦਾ ਵੀ ਇਹੀ ਅਰਥ ਹੈ ਕਿ ਤੂੰ ਹੀ ਉਸ ਚਰਜ ਸਰੂਪ ਪਰਮਾਤਮਾ ਦਾ ਸਰੂਪ ਹੈ, ਉਹਦੀ ਆਰਾਧਨਾ ਕਰ, ਉਹਦਾ ਚਿੰਤਨ ਕਰ। ਦੋਹਾਂ ਵਿੱਚ ਕੋਈ ਭੇਦ ਨਹੀਂ ਹੈ, ਇੱਕੋ ਹੀ ਹਨ।
ਨਾ ਅਨਕੈ ਮਨ ਬ੍ਰਹਮ ਪਛਾਨਤ,
ਜਿਹੜੇ ਉਸ ਬ੍ਰਹਮ ਨੂੰ ਜਾਣ ਲੈਂਦੇ ਹਨ ਫਿਰ ਉਹਨਾਂ ਦੇ ਅੰਦਰ ਅਨੇਕਤਾ ਨਹੀਂ ਰਹਿੰਦੀ, ਉਹ ਇੱਕ ਨੂੰ ਹੀ ਵੇਖਦੇ ਨੇ।
ਇੱਕ ਰਸ ਰੁਦਰ ਸਹਿਰ ਜਾਨਤ,
ਕਹਿੰਦੇ ਉਹ 11 ਰੁਦਰ ਜਿਹੜੇ ਮੰਨੇ ਜਾਂਦੇ ਨੇ, ਉਹ 11 ਰੁਦਰਾਂ ਦੇ ਵਿੱਚ ਵੀ ਇੱਕ ਪਰਮਾਤਮਾ ਨੂੰ ਹੀ ਜਾਣਦੇ ਹਨ।
ਨਵ ਬਿਜ ਪਰਣ ਵਿਸ਼ਵ ਕ੍ਰਿਤ ਕਾਰਨ,
9 ਪ੍ਰਕਾਰ ਦੇ ਕਾਰਨ ਜਗਤ ਦੇ ਮੰਨੇ ਜਾਂਦੇ ਨੇ, ਉਹ 9 ਨਹੀਂ ਮੰਨਦੇ। ਉਹ ਕਹਿੰਦੇ ਨੇ ਇੱਕੋ ਕਾਰਨ ਪਰਮਾਤਮਾ ਹੈ, ਜਿਸ ਪਰਮਾਤਮਾ ਤੋਂ ਸਾਰੇ ਜਗਤ ਦੀ ਉਤਪਤੀ ਹੋਈ ਹੈ।
ਚਤੁਰ ਵਰਗ ਭਵ ਜਨ ਤਾਰਨ,
ਆਖੋ ਸਤਨਾਮ
ਹੇ ਵਾਹਿਗੁਰੂ।
ਜਿਹੜੇ ਰਸਨਾ ਤੋਂ ਇਸ ਗੁਰਮੰਤਰ ਨੂੰ ਚਤੁਰ ਵਰਗ, 4 ਵਰਣ ਨੇ, ਵਾਹ ਗੱਗਾ ਤੇ ਰਾਰਾ, ਇਹਨਾਂ 4 ਅੱਖਰਾਂ ਨੂੰ ਜਿਹੜੇ ਆਪਣੀ ਰਸਨਾ ਤੋਂ ਜਪਦੇ ਨੇ, ਉਹਨਾਂ ਦਾ ਇਸ ਭਾਵ ਸਾਗਰ ਤੋਂ ਪਾਰ ਉਤਾਰਾ ਹੋ ਜਾਂਦਾ। ਭਾਈ ਗੁਰਦਾਸ ਜੀ ਕਹਿੰਦੇ ਪੰਡਿਤ ਜੀ, ਉਹ ਇਸ ਸੰਸਾਰ ਤੋਂ, ਇਸ ਭਾਵ ਜਗਤ ਭਾਵ ਸੰਸਾਰ ਤੋਂ ਉਹਨਾਂ ਜਨਾਂ ਨੂੰ ਇਹ ਵਾਹਿਗੁਰੂ ਸ਼ਬਦ ਦੇ 4 ਅੱਖਰ ਤਾਰਦੇ ਹਨ।
ਸੁਰ ਤਰੂ ਸਿਮਰਨ ਕੋ ਸੁਖ ਦਾਤਾ,
ਸਿਮਰਨ ਕਰੀਏ ਤੇ ਜਿਵੇਂ ਦੇਵ ਤਰ, ਸੁਰ ਤਰ ਹੁੰਦਾ ਕਲਪ ਬ੍ਰਿਛ, ਜਿਵੇਂ ਕਲਪ ਬ੍ਰਿਛ ਸਾਰੇ ਸੁਖ ਦਿੰਦਾ, ਏਦਾਂ ਸਾਰੇ ਸੁਖਾਂ ਦਾ ਦਾਤਾ ਪਰਮਾਤਮਾ ਦਾ ਇਹੀ ਨਾਮ ਹੈ ਵਾਹਿਗੁਰੂ।
ਚਿੰਤਾ ਮਣੀ ਚਿੰਤ ਚ ਹਰ ਗਿਆਤਾ,
ਚਿੰਤਾ ਮਣੀ ਦੋ ਵੀ ਸਰਵੋਤਮ ਹੈ। ਜਿਵੇਂ ਚਿੰਤਾ ਮਣੀ ਕੋਲ ਚਿਤਵਨੀ ਕਰੀਏ ਤੇ ਪੂਰੀ ਹੁੰਦੀ ਹੈ ਨਾ, ਏਦਾਂ ਵਾਹਿਗੁਰੂ ਕਰੀਏ ਤੇ ਸਾਰੀਆਂ ਚਿਤਵਨੀਆਂ ਪੂਰੀਆਂ ਹੋ ਜਾਂਦੀਆਂ ਨੇ। ਜਿੰਨੀਆਂ ਚਿਤਵਨੀਆਂ ਨੇ ਵਾਹਿਗੁਰੂ ਵਾਹਿਗੁਰੂ ਜਪਦਿਆਂ ਜਪਦਿਆਂ ਜਿਤਨੀਆਂ ਚਿਤਵਨੀਆਂ ਨੇ ਉਹ ਸਾਰੀਆਂ ਚਿਤਵਨੀਆਂ ਪੂਰਨ ਹੋ ਜਾਂਦੀਆਂ ਹਨ।
ਵਾਸਦੇਵ ਸਤਜੁਗ ਮਣੀ ਨਾਮ,
ਵਾਸਦੇਵ ਹੁਣ 4 ਅੱਖਰਾਂ ਦੇ ਵੱਖੋ ਵੱਖਰੇ ਨਾਂ ਦੱਸਦੇ ਵੀ ਇਹ ਅੱਜ ਦਾ ਨੀ ਵਾਹਿਗੁਰੂ ਸ਼ਬਦ ਬੜਾ ਪੁਰਾਣਾ। ਭਾਈ ਗੁਰਦਾਸ ਜੀ ਨੇ ਕਿਉਂਕਿ ਇਹਨਾਂ ਨੇ ਸ਼ੰਕਾ ਕੀਤਾ ਸੀ ਵੀ ਇਹ ਨਵਾਂ ਨਾਂ ਹੈ, ਮਹਾਰਾਜ ਜੀ ਕਹਿੰਦੇ ਨਵਾਂ ਨਹੀਂ, ਪਰਮਾਤਮਾ ਨੇ ਪਰਮੇਸ਼ਰ ਨੇ ਪਹਿਲਾਂ ਇਹ 4 ਅੱਖਰ ਇਕੱਠੇ ਨੀ ਪ੍ਰਗਟ ਕੀਤੇ, ਇੱਕ ਇੱਕ ਅੱਖਰ 4 ਯੁੱਗਾਂ ਚ ਪ੍ਰਗਟ ਕੀਤਾ। ਗੁਰੂ ਨਾਨਕ ਸਾਹਿਬ ਨੇ 4 ਨੂੰ ਇਕੱਠਾ ਕਰਕੇ 4 ਇਕੱਠੇ ਕਰਕੇ ਪ੍ਰਗਟ ਕੀਤੇ ਨੇ, ਕਿਉਂਕਿ ਇੱਕ ਇੱਕ ਅੱਖਰ ਉਚਾਰਦਿਆਂ ਪਰਮੇਸ਼ਰ ਨੇ 9 ਯੁੱਗ ਲਾਏ ਨੇ। 9 ਯੁੱਗ ਬੀਤੇ ਤੇ ਵਾਵਾ ਅੱਖਰ ਉਚਾਰਿਆ, ਫਿਰ 9 ਯੁੱਗ ਬੀਤੇ ਤੇ ਹਾਹਾ, ਫਿਰ 9 ਬੀਤੇ ਤੇ ਗੱਗਾ, ਫਿਰ 9 ਯੁੱਗ ਬੀਤੇ ਤੇ ਉਸ ਵਕਤ ਰਾਰਾ ਅੱਖਰ ਜਿਹੜਾ ਹੈ ਉਹ ਉਚਾਰਨ ਹੋਇਆ ਤੇ 36 ਯੁੱਗ ਸੰਸਾਰ ਚ ਹਨੇਰਾ ਹੀ ਵਰਤਿਆ ਰਿਹਾ। 36 ਯੁੱਗ,
36 ਯੁਗਾਂ ਬਾਅਦ ਜਦੋਂ ਚਾਰੇ ਅੱਖਰ ਇਕੱਠੇ ਕਰਕੇ ਪ੍ਰਮਾਤਮਾ ਨੇ ਉਚਾਰੇ ਕਿਹਾ ਵਾਹਿਗੁਰੂ, ਉਸ ਵਕਤ ਸਾਰੇ ਸੰਸਾਰ ਦੇ ਵਿੱਚ ਪ੍ਰਕਾਸ਼ ਹੋ ਗਿਆ। ਭਾਈ ਸਾਹਿਬ ਜੀ, ਹੁਣ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਇਹ ਪੌੜੀ ਵੀ ਆਉਂਦੀ ਹੈ ਕਿ ਜਿਹੜੇ ਚਾਰ ਅੱਖਰ ਨੇ ਕਿੱਥੋਂ ਕਿੱਥੋਂ ਮਹਾਰਾਜ ਜੀ ਨੇ ਕਿਵੇਂ ਇਹਨਾਂ ਤੋਂ ਅੱਗੇ ਨਾਮ ਬਣੇ ਹਨ। ਕਹਿੰਦੇ ਸਤਯੁਗ ਦੇ ਵਿੱਚ ਜਿਹੜਾ ਵਾਸਦੇਵ ਸ਼ਬਦ ਸੀ, ਪ੍ਰਮਾਤਮਾ ਦਾ ਨਾਮ ਪ੍ਰਗਟ ਹੋਇਆ ਵਾਸਦੇਵ, ਜਿਹੜਾ ਸਾਰਿਆਂ ਵਿੱਚ ਪ੍ਰਕਾਸ਼ ਹੋ ਕੇ ਵਸਦਾ। ਦੇਵ ਨਾਮ ਪ੍ਰਕਾਸ਼ ਦਾ, ਵਾਸ ਨਾਮ ਵਸਣੇ ਦਾ ਹੈ। ਜਿਹੜਾ ਸਾਰਿਆਂ ਵਿੱਚ ਪ੍ਰਕਾਸ਼ ਰੂਪ ਹੋ ਕੇ ਵਸਦਾ ਉਹਦਾ ਜਿਹੜਾ ਵਾਸਦੇਵ ਦਾ ਵਾਵਾ ਅੱਖਰ ਹੈ,
ਵਾਸਦੇਵ ਸਤਯੁਗ ਮਣੀ ਨਾਮ ਹਰ ਹਰ ਤ੍ਰੇਤਾ ਫਲਦ ਅਕਾਮ।
ਸਤਯੁਗ ਦੇ ਵਿੱਚ ਵਾਸਦੇਵ, ਵਾਸਦੇਵ ਦਾ ਮੰਤਰ ਹੁੰਦਾ ਸੀ, ਉਦੋਂ ਇਹੀ ਨਾਮ ਜਪਿਆ ਜਾਂਦਾ ਰਿਹਾ। ਇਹ ਸਾਰਿਆਂ ਵਿੱਚੋਂ ਸ਼੍ਰੋਮਣੀ ਨਾਮ ਸੀ ਵਾਸਦੇਵ, ਤੇ ਤ੍ਰੇਤੇ ਦੇ ਵਿੱਚ ਹਰ 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 ਹਰ, ਇਹ ਸਾਰੇ ਫਲਾਂ ਨੂੰ ਦੇਣ ਵਾਲਾ, ਜਿਹੜੇ ਅਕਾਮ ਕਾਮਨਾ ਤੋਂ ਰਹਿਤ ਹੋ ਕੇ ਹਰ ਹਰ ਜਪਦੇ ਸਨ, ਉਹਨਾਂ ਨੂੰ ਤ੍ਰੇਤੇ ਚ ਫਲ ਮਿਲਦਾ ਰਿਹਾ।
ਦੁਆਪਰ ਗੋਬਿੰਦ ਵਿਜੈ ਪ੍ਰਚੰਡ,
ਦੁਆਪਰ ਯੁਗ ਦੇ ਵਿੱਚ ਸਾਰੀ ਵਿਜੈ ਨੂੰ, ਜਿੱਤ ਨੂੰ ਪ੍ਰਚੰਡ ਕਰਕੇ ਵਿਆਪਕ ਕਰਨ ਵਾਲਾ ਜਿਹੜਾ ਪ੍ਰਮਾਤਮਾ ਦਾ ਨਾਂ ਸੀ, ਉਹ ਸੀ ਗੋਬਿੰਦ, ਜਿਸ ਦੀ ਵਿਜੈ ਪ੍ਰਚੰਡ ਹੋਈ, ਜਿਸ ਦੀ ਜਿੱਤ ਦੁਆਪਰ ਯੁਗ ਵਿੱਚ ਪ੍ਰਚੰਡ ਪ੍ਰਗਟ ਹੋਈ, ਉਹ ਗੋਬਿੰਦ ਤੀਸਰਾ ਅੱਖਰ ਹੈ।
ਕਲ ਕੇਵਲ ਰਾਕਾਰ ਅਖੰਡ,
ਕਲ ਯੁਗ ਦੇ ਵਿੱਚ ਕੇਵਲ ਰਕਾਰ, ਰਕਾਰ ਦਾ ਮਤਲਬ ਹੈ ਰਾਮ ਰਾਮ ਰਾਮ, ਇਹ ਨਾਮ ਕਲ ਯੁਗ ਦੇ ਵਿੱਚ ਪ੍ਰਗਟ ਹੋਇਆ।
ਵੇਦ ਚਤਰ ਯੁਗ ਜੇ ਨਿਸਤਾਰੇ, ਵਾਹਿਗੁਰੂ ਅਵਲੰਬ ਹਮਾਰੇ।
11 ਯੁਗਾਂ ਵਿੱਚ ਜਿਸ ਮੰਤਰ ਨੇ ਵੇਦਾਂ ਦਾ ਵੀ ਨਿਸਤਾਰਾ ਕੀਤਾ, ਵੇਦਾਂ ਦਾ ਵੀ ਉਧਾਰ ਕੀਤਾ, ਉਹਨਾਂ 4 ਮਹਾ ਮੰਤਰਾਂ ਤੋਂ 4 ਅੱਖਰ ਗੁਰੂ ਨਾਨਕ ਸਾਹਿਬ ਨੇ ਲੈ ਕੇ ਬਣਾਇਆ ਵਾਹਿਗੁਰੂ, ਉਹ ਸਾਡਾ ਅਵਲੰਬ ਹੈ, ਉਹ ਸਾਡਾ ਆਸਰਾ। ਭਾਈ ਗੁਰਦਾਸ ਜੀ ਕਹਿੰਦੇ ਉਹ ਵਾਹਿਗੁਰੂ ਸ਼ਬਦ ਤੋਂ 4 ਅੱਖਰ ਲੈ ਗਏ, ਜਿਹੜੇ ਵਾਸਦੇਵ ਹਰੀ ਗੋਬਿੰਦ ਤੇ ਰਾਮ ਉਚਾਰੇ ਗਏ ਨੇ। ਇਹਨਾਂ 4 ਅੱਖਰਾਂ ਦੇ ਜਾਪ ਦਾ ਇੱਕ ਫਲ, ਜਿਹੜਾ 4 ਵਾਰੀ ਕਹਿਣਾ ਵਾਸਦੇਵ ਹਰੀ ਗੋਬਿੰਦ ਰਾਮ, ਇਹ 4 ਮੰਤਰ ਨੇ, ਇੱਕ ਵਾਰੀ ਕਹੋਗੇ ਇੱਕ ਫਲ ਮਿਲੇਗਾ, 4 ਵਾਰੀ ਕਹੋਗੇ ਇਹਨਾਂ ਨੂੰ 4 ਫਲ, 4 ਵਾਰੀ ਕਹਿਣ ਦਾ ਫਲ, ਪਰ ਜਦੋਂ ਵਾਹਿਗੁਰੂ ਕਹਾਂਗੇ, ਇੱਕ ਵਾਰੀ ਵਾਹਿਗੁਰੂ ਕਹਿਣ ਨਾਲ 4 ਮੰਤਰਾਂ ਦੇ ਜਾਪ ਦਾ ਫਲ ਪ੍ਰਾਪਤ ਹੋ ਜਾਂਦਾ। ਐਸਾ ਨਾਮ ਵਾਹਿਗੁਰੂ ਜਿਹੜਾ ਵੇਦਾਂ ਨੂੰ ਵੀ ਨਿਸਤਾਰਨ ਵਾਲਾ ਹੈ, ਵੇਦਾਂ ਦਾ ਵੀ ਉਧਾਰ ਕਰਨ ਵਾਲਾ ਹੈ, ਉਹ ਵਾਹਿਗੁਰੂ ਗੁਰਮੰਤਰ ਸਾਡਾ ਅਵਲੰਬ ਹੈ, ਉਹ ਸਾਡਾ ਆਸਰਾ ਹੈ।
ਬਾਵਰ ਜੰਗਮ ਬਣ ਤ੍ਰਿਣ ਮਾਈ,
ਜੜ ਚੇਤਨ ਵਿੱਚ, ਦਰਖਤਾਂ ਵਿੱਚ, ਸਾਰੀ ਬਨਸਪਤੀ ਵਿੱਚ, ਘਾਹ ਦੇ ਕਿਣਕਿਆਂ ਵਿੱਚ ਵੀ,
ਸੂਤਰਾਤਮਕ ਇਸ ਬਿਨ ਕੋ ਨਾਈ,
ਇਸ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਦੂਜਾ ਸੂਤਰਾਤਮਕ ਨਹੀਂ ਹੈ, ਇਹ ਵਾਹਿਗੁਰੂ ਹੀ ਸਾਰਿਆਂ ਵਿੱਚ ਸੂਤਰਾਤਮਕ ਬਣਿਆ ਹੋਇਆ।
ਅਰਥ ਔਰ ਪਰਮਾਰਥ ਖਾਨੀ, ਵਾਹਿਗੁਰੂ ਸਾਰਥਰ ਪਰਮਾਨੀ।
ਮਹਾਰਾਜ ਭਾਈ ਗੁਰਦਾਸ ਜੀ ਕਹਿੰਦੇ ਇਹ ਜਿਹੜੇ ਅਰਥ ਹੋਰ ਤੁਹਾਨੂੰ ਦੱਸੇ ਹਨ ਵਾਹਿਗੁਰੂ ਸ਼ਬਦ ਦੇ, ਸਾਰ ਅਰਥ ਹੈ, ਅਰਥ ਤਾਂ ਹੋਰ ਵੀ ਬਹੁਤ ਨੇ ਵਾਹਿਗੁਰੂ ਸ਼ਬਦ ਦੇ, ਪਰ ਤੁਹਾਨੂੰ ਸਾਰ ਅਰਥ, ਜਿਹੜਾ ਮੁੱਖ ਅਰਥ ਹੈ ਵਾਹਿਗੁਰੂ ਸ਼ਬਦ ਦਾ, ਉਹ ਤੁਹਾਨੂੰ ਪ੍ਰਮਾਣ ਦੇ ਕੇ ਦੱਸਿਆ ਹੈ।
ਸਾਦਰ ਜੇ ਸੇਵਿਓ ਮਹਾਦੇਵਾ,
ਜਿਸ ਨੂੰ ਮਹਾਦੇਵਾ ਸ਼ਿਵ ਜੀ ਨੇ ਵੀ ਸਤਿਕਾਰ ਨਾਲ ਪੂਜਿਆ ਹੈ, ਇਹ ਉਹ ਨਾਮ ਹੈ ਵਾਹਿਗੁਰੂ ਜਿਹਨੂੰ ਸ਼ਿਵ ਜੀ ਵੀ ਹੱਥ ਜੋੜ ਕੇ ਮੱਥਾ ਟੇਕਦਾ ਹੈ।
ਸਫਲ ਪਈ ਤੇ ਜਨ ਕ੍ਰਿਤ ਸੇਵਾ,
ਉਹਦੀ ਸੇਵਾ ਸਫਲੀ ਹੋ ਜਾਂਦੀ ਹੈ ਜਦੋਂ ਇਸ ਵਾਹਿਗੁਰੂ ਗੁਰਮੰਤਰ ਨੂੰ ਸੇਵਦਾ, ਢਾਲ ਤੇ ਸੇਵਾ ਕੀਤੀ ਹੋਈ ਸਫਲੀ ਹੋ ਜਾਂਦੀ ਹੈ।
ਇਨ ਤਜ ਜੇ ਅਨ ਆਸ਼ੈ ਲਹੇ,
ਪੰਡਤ ਜੀ ਜਿਹੜਾ ਇਸ ਵਾਹਿਗੁਰੂ ਸ਼ਬਦ ਨੂੰ ਜਪਦਾ ਹੈ ਉਹਦੀ ਕਾਲਣਾ, ਉਹਦੀ ਸੇਵਾ ਸਫਲ ਹੋ ਜਾਂਦੀ ਹੈ, ਤੇ ਜਿਹੜਾ ਇਸ ਨੂੰ ਤੱਜ ਕੇ ਹੋਰ ਆਸ਼ਿਆਂ ਨੂੰ ਲਾਉਂਦਾ ਹੈ, ਹੋਰ ਆਸ਼ਿਆਂ ਦੇ ਵਿੱਚ ਚਲਿਆ ਜਾਂਦਾ ਹੈ।
ਜਨ ਸੁਦਾ ਛੱਡ ਖਲ ਗਏ,
ਜਿਹੜੇ ਵਾਹਿਗੁਰੂ ਸ਼ਬਦ ਨੂੰ ਛੱਡ ਕੇ ਹੋਰ ਹੋਰ ਪਾਸੇ ਉਲਝ ਰਹੇ ਨੇ, ਇਹ ਪੰਡਿਤ ਜੀ ਉਹ ਅੰਮ੍ਰਿਤ ਨੂੰ ਛੱਡ ਕੇ ਜ਼ਹਿਰ ਨੂੰ ਇਕੱਠਾ ਕਰ ਰਹੇ ਨੇ, ਉਹ ਤਾਂ ਮੂਰਖ ਨੇ। ਉਹ ਤਾਂ ਖਲ ਮੂਰਖ ਹੋਏ ਨਾ ਜਿਹੜੇ ਵਾਹਿਗੁਰੂ ਗੁਰਮੰਤਰ ਨੂੰ ਛੱਡ ਕੇ ਹੋਰ ਹੋਰ ਮੰਤਰ ਜਪੀ ਜਾਂਦੇ ਨੇ, ਜਿਹੜੇ ਬਾਬੇ ਦੇ ਦਿੰਦੇ ਨੇ ਟੋਣੇ ਟੋਟ ਕੇ ਕਰਨ ਵਾਸਤੇ ਵੀ ਆਹ ਮੰਤਰ ਪੜੋ ਤੇ ਇਹ ਕੰਮ ਸਿੱਧ ਹੋਵੇਗਾ, ਇਹ ਮੰਤਰ ਪੜੋ ਤੇ ਇਹ ਕੰਮ ਸਿੱਧ ਹੋਵੇਗਾ, ਜਿਹੜੇ ਵਾਹਿਗੁਰੂ ਗੁਰਮੰਤਰ ਨੂੰ ਛੱਡ ਕੇ ਹੋਰ ਮੰਤਰਾਂ ਦੇ ਜਾਪ ਵਿੱਚ ਪੈ ਜਾਂਦੇ ਨੇ, ਭਾਈ ਗੁਰਦਾਸ ਜੀ ਕਹਿੰਦੇ ਉਹ ਵੱਡਾ ਮਹਾਂਮੂਰਖ ਹੈ ਜਿਹੜਾ ਅੰਮ੍ਰਿਤ ਨੂੰ ਛੱਡ ਕੇ ਜ਼ਹਿਰ ਨੂੰ ਇਕੱਠਾ ਕਰ ਰਿਹਾ, ਜ਼ਹਿਰ ਨੂੰ ਸਿੰਚ ਰਿਹਾ।
ਵਿਸ਼ਵ ਪਦਾਰਥ ਅੰਮ੍ਰਿਤ ਤੀਸਾ,
ਭਾਈ ਗੁਰਦਾਸ ਜੀ ਕਹਿੰਦੇ ਦੁਨੀਆਂ ਦੇ ਜਿਤਨੇ ਪਦਾਰਥ ਨੇ ਔਰ ਫਿਰ ਜਿਹੜੇ 33 ਕਰੋੜ ਦੇਵਤੇ ਹਨ,
ਚਾਰ ਪਦਾਰਥ ਬੀਜ ਮਈ ਪੁੰਨ ਪਰਮ ਆਦਿ ਪ੍ਰਗਟੇ ਹੈ ਧਰ ਧਨ,
ਕਹਿੰਦੇ ਜਿਹੜੇ ਚਾਰ ਯੁੱਗਾਂ ਦਾ ਜਿਹੜਾ ਬੀਜ ਹੈ ਨਾ ਉਹ ਵਾਹਿਗੁਰੂ ਸ਼ਬਦ ਹੈ, ਜਿਹੜਾ ਪ੍ਰਣਵ ਪੂਜਣੇ ਯੋਗ ਹੈ, ਇਹ ਚਾਰਾਂ ਯੁੱਗਾਂ ਦਾ ਬੀਜ ਹੈ ਜਿਹਦੇ ਆਸਰੇ ਚਾਰੇ ਯੁੱਗਾਂ ਦੀ ਮਰਿਆਦਾ ਟਿਕੀ ਰਹੀ।
ਵਿਸ਼ਵ ਪਦਾਰਥ ਅੰਮ੍ਰਿਤ ਤੀਸਾ,
ਜਿੰਨੇ ਪਦਾਰਥ ਨੇ ਸੰਸਾਰ ਵਿਚ ਜਾਂ 33 ਕਰੋੜ ਦੇਵੀ ਦੇਵਤੇ ਹਨ,
ਚਤਰ ਅੱਖਰ ਵਿਸ ਦੇਵੀ ਸਾ,
ਇਹਨਾਂ ਚਾਰਾਂ ਅੱਖਰਾਂ ਵਿਚ ਵਾਹਿਗੁਰੂ ਸ਼ਬਦ ਵਿਚ ਚਾਰਾਂ ਅੱਖਰਾਂ ਵਿਚ 33 ਕਰੋੜ ਦੇਵਤੇ ਵੀ ਵਸਦੇ ਨੇ ਤੇ ਦੁਨੀਆਂ ਦੇ ਸਾਰੇ ਪਦਾਰਥ ਵੀ ਇਹਦੇ ਚ ਵਸਦੇ ਨੇ। ਜਿਹੜਾ ਵਾਹਿਗੁਰੂ ਸ਼ਬਦ ਦਾ ਅਭਿਆਸ ਕਰਦਾ 33 ਕਰੋੜ ਦੇਵਤੇ ਉਹਦੀ ਸੇਵਾ ਵਿਚ ਹਾਜ਼ਰ ਰਹਿੰਦੇ ਨੇ, ਦੁਨੀਆਂ ਦੇ ਜਿਤਨੇ ਪਦਾਰਥ ਨੇ ਉਹਨਾਂ ਨੂੰ ਸਾਰੇ ਪ੍ਰਾਪਤ ਹੋ ਜਾਂਦੇ ਨੇ ਇਸੇ ਵਾਹਿਗੁਰੂ ਸ਼ਬਦ ਵਿਚ ਹੀ ਸਾਰਾ ਕੁਝ। ਭਾਈ ਗੁਰਦਾਸ ਜੀ ਕਹਿੰਦੇ ਤੂੰ ਬਾਹਰ ਕੁਝ ਹੈ ਹੀ ਨਹੀਂ, ਜੋ ਕੁਝ ਵੀ ਹੈ ਇਹਦੇ ਵਿਚ ਹੀ ਹੈ, 33 ਕਰੋੜ ਦੇਵਤੇ ਵੀ ਇਸੇ ਚ ਨੇ ਔਰ ਦੁਨੀਆਂ ਦੇ ਜਿਤਨੇ ਪਦਾਰਥ ਨੇ ਭਾਈ ਉਹ ਵੀ ਇਸੇ ਵਾਹਿਗੁਰੂ ਦੇ ਚਾਰਾਂ ਅੱਖਰਾਂ ਦੇ ਵਿਚ ਹਨ।
ਚਿੰਤਤ ਰੁਚੀ ਅਵਗਾਹਾ,
ਜਿਹੜੇ ਇਸੇ ਦਾ ਚਿੰਤਨ ਕਰਦੇ ਨੇ ਰੁਚੀ ਦੇ ਨਾਲ ਭਾਵਨਾ ਦੇ ਨਾਲ, ਜਿਹੜੇ ਇਸ ਵਾਹਿਗੁਰੂ 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 ਬਾਰ ਬਾਰ ਪੁਨਃ ਪੁਨਃ ਇਸ ਗੁਰਮੰਤਰ ਦਾ ਚਿੰਤਨ ਕਰਦੇ ਹਨ,
ਉਹਨਾਂ
ਭਗਤਾਂ ਨੂੰ ਇਹਦੇ ਵਿਚੋਂ ਤਤੰਗ ਸਭ ਕੁਝ ਹੀ ਪ੍ਰਾਪਤ ਹੋ ਜਾਂਦਾ, ਜੋ ਜੋ ਜਪਦੇ ਨੇ ਉਹਨਾਂ ਨੂੰ ਸਭ ਕੁਝ ਹੀ ਮਿਲੀ ਜਾਂਦਾ, ਸਭ ਕੁਝ ਹੀ ਇਸੇ ਗੁਰਮੰਤਰ ਵਿਚੋਂ ਹੀ ਉਹਨੂੰ ਪ੍ਰਾਪਤ ਹੋ ਜਾਂਦਾ ਹੈ।
ਵਰਨ ਨਾਸਾ ਤੋਂ ਵਰਨ ਪ੍ਰਤਾਪ,
ਭਾਈ ਸਾਹਿਬ ਜੀ ਕਹਿੰਦੇ ਭਾਈ ਗੁਰਦਾਸ ਜੀ ਉਹਨਾਂ ਪੰਡਤਾਂ ਨੂੰ ਸੰਬੋਧਨ ਕਰਕੇ ਕਹਿੰਦੇ ਭਾਈ ਮੈਂ ਤਾਂ ਇਹ ਜਿਹੜੇ ਚਾਰ ਅੱਖਰ ਨੇ ਨਾ ਵਾਹਿਗੁਰੂ ਸ਼ਬਦ ਦੇ ਇਹਨਾਂ ਦੀ ਚਾਰਾਂ ਅੱਖਰਾਂ ਦੀ ਮਹਿਮਾ ਹੀ ਨਹੀਂ ਕਹਿ ਸਕਦਾ, ਇਹਨਾਂ ਦਾ ਜਿਹੜਾ ਪ੍ਰਤਾਪ ਹੈ ਚਾਰਾਂ ਵਰਨਾਂ ਦਾ ਉਹ ਮੈਂ ਬਿਆਨ ਕਰਕੇ ਨਹੀਂ ਦੱਸ ਸਕਦਾ।
ਜਾਣਤ ਹੈ ਜੇ ਜਾਪ ਸੋ ਜਾਪੋ,
ਇਹ ਜਿਹੜੇ ਜਪਦੇ ਨੇ ਉਹੀ ਜਾਣਦੇ ਹਨ ਇਸ ਗੁਰਮੰਤਰ ਦੇ ਜਾਪ ਦਾ ਆਨੰਦ ਕੀ ਹੈ, ਇਸ ਪਵਿੱਤਰ ਗੁਰਮੰਤਰ ਦੇ ਆਨੰਦ ਨੂੰ ਉਹੀ ਜਾਣਦੇ ਨੇ ਜਿਹੜੇ ਜਪਦੇ ਨੇ। ਜਾਣਤ ਹੈ ਜੇ ਜਾਪ ਸੋ ਜਾਪੋ, ਜਿਹੜੇ ਇਸ ਨੂੰ ਜਪਦੇ ਨੇ ਉਹੀ ਇਸ ਦੇ ਪਰਮ ਆਨੰਦ ਨੂੰ ਜਾਣਦੇ ਨੇ, ਜੋ ਜੋ ਜਪੈ ਇਸ ਕੀ ਗੱਤ, ਉਹਨਾਂ ਦੀ ਮੁਕਤੀ ਹੋ ਜਾਂਦੀ ਹੈ, ਉਹਨਾਂ ਨੂੰ ਮੋਕਸ਼ ਦੀ ਪ੍ਰਾਪਤੀ ਹੋ ਜਾਂਦੀ ਹੈ।
ਸਾਰ ਸ੍ਰੀ ਗੁਰੂ ਪ੍ਰਗਟਾਇਓ,
ਇਹਦਾ ਸਾਰਿਆਂ ਦਾ ਜਿਹੜਾ ਸਾਰ ਹੈ ਨਾ, ਦੁਨੀਆਂ ਦੇ ਜਿੰਨੇ ਮੰਤਰ ਨੇ ਜਿੰਨੇ ਨਾਮ ਨੇ ਪ੍ਰਮਾਤਮਾ ਦੇ, ਉਹਨਾਂ ਸਾਰੇ ਨਾਵਾਂ ਵਿਚੋਂ ਜਿਹੜਾ ਸਾਰ ਨਾਮ ਹੈ ਪ੍ਰਮਾਤਮਾ ਦਾ ਸ੍ਰੇਸ਼ਟ, ਉਹ ਵਾਹਿਗੁਰੂ ਸ਼ਬਦ ਹੈ।
ਜਿਵੇਂ ਦਿਨ ਗੁਰਿਆਰਥ ਗਾਇਓ,
ਇਹਦੇ ਵੇਦਾਂ ਵਿਚ ਵੀ ਇਹਦਾ ਜ਼ਿਕਰ ਆਇਆ, ਵਾਹੇ ਵੱਖਰਾ ਹੋ ਕੇ ਗੁਰੂ ਦਾ ਵੱਖਰਾ ਹੋ ਕੇ, ਇੱਦਾਂ ਗੋਹਾਰਥ ਗੋਜ ਅਰਥ ਇੱਦਾਂ ਵੇਦਾਂ ਦੇ ਵਿਚ ਵੀ ਗਾਇਆ ਹੋਇਆ।
ਵਿਤੋ ਵਾਚ ਦੋਏਰਾ ਚਤਰ ਅੱਖਰ ਏ ਸਾਰ ਸੁਤ ਪ੍ਰਭ ਤੇ ਸੁਣਿਓ ਪ੍ਰਤਾਪ,
ਚਾਰ ਅੱਖਰਾਂ ਦਾ ਜਿਹੜਾ ਤੇਜ ਪ੍ਰਤਾਪ ਭਾਈ ਗੁਰਦਾਸ ਜੀ ਨੇ ਦੱਸਿਆ ਉਹਨਾਂ ਬ੍ਰਾਹਮਣਾਂ ਨੇ ਸੁਣਿਆ। ਬ੍ਰਾਹਮਣ ਕਹਿੰਦੇ ਜੀ ਅਸੀਂ ਇਹਨਾਂ ਚਾਰਾਂ ਅੱਖਰਾਂ ਦਾ ਜਿਹੜਾ ਵੇਦ ਪਾਠ ਤੁਸੀਂ ਸਰੋਤ ਸੁਣਾਇਆ ਉਹ ਇਹਦਾ ਪ੍ਰਤਾਪ ਅਸੀਂ ਸੁਣਿਆ ਹੈ।
ਦਾਸ ਸਤੋਤਰ ਬਖਾਨੀਏ ਜਾਪ ਕਰੈ ਰੁਚਿ ਜਾਪ,
ਪੰਡਿਤ ਕਹਿਣ ਲੱਗੇ ਭਾਈ ਗੁਰਦਾਸ ਜੀ ਨੂੰ, ਭਾਈ ਸਾਹਿਬ ਜੀ ਸਾਨੂੰ ਇਹਨਾਂ ਚਾਰਾਂ ਅੱਖਰਾਂ ਦਾ ਵਾਹਿਗੁਰੂ ਗੁਰਮੰਤਰ ਦਾ ਜਿਹੜਾ ਸਤੋਤਰ ਹੈ ਉਹ ਵੀ ਉਚਾਰਨ ਕਰਕੇ ਸੁਣਾ ਦਿਓ, ਤਾਂ ਜੋ ਅਸੀਂ ਰੁਚੀ ਨਾਲ ਭਾਵਨਾ ਨਾਲ ਵਾਹਿਗੁਰੂ ਗੁਰਮੰਤਰ ਦਾ ਜਾਪ ਜਪੀਏ। ਇਹਦਾ ਜਿਹੜਾ ਸਤੋਤਰ ਕਿ ਸੰਸਕ੍ਰਿਤ ਵਿਚ ਉਹ ਭਾਈ ਗੁਰਦਾਸ ਜੀ ਨੂੰ ਉਚਾਰਨ ਕੀਤਾ 6 ਬੰਦਾਂ ਵਿਚ, ਉਹਦੀ ਕਥਾ ਆਪਾਂ ਕੱਲ ਦੇ ਪ੍ਰਕਰਣਾਂ ਚ ਵਿਚਾਰਾਂਗੇ।